ਕਾਰਡ ਬਣਾਏ ਹੈ सारस्वती भक्त करके जो कोट गणेश का हाथ लिखा हूँ पाल कृपाण बिना विनती ना तो तुम पौथम नायक जय हूँ। सदगुरु लिख दिया कागत दीप समय करके दसम पिता जी ने इस श्लोक की व्याख्या अपनी बाणी विच कीती है। कागत दीप समय करके कहते जिन्हें भी दीप आकाश है एक एक आकाश में चैनिया धरतिया सात संग जी साधी धरती का उन्होंने धरतिया के मुकाबले किणका मात्र एक हिस्सा एक अंश है इस नालों हजारा गुणा गड्डिया आकाश के धरतिया करोड़ों ही खंडा ब्रह्मांड वाहिगुरु परमेश्वर ने स्थित किए हैं। कागत दीप समय करके कहते जिन्हें भी दीप है सत लोग जब चौदह भवन कह लो जिन्हें भी ये सारा ब्रह्मांड का पसारा इन्ना ज्यादा कि सारे ब्रह्मांड के प्रमाण मात्र मिणती मात्र कागज बना लिया जाए और सात समुद्र की मस्क है हो सत्तर समुद्रों की पानी की स्याही बनाई जाए काट बनास्पति सगरी सारी बनास्पति नूं कट के लिखण वाली कलम कर लिया जाए इन्नियां कलमां करोड़ां ही लखां अरबां खरबां बन जाण। सारस्वती बक्ता करके सुरस्ती बक्तब करन वाली बोलण वाली सब तो वध उस दी रफ्तार मनी है कहते वाहिगुरु के गुणा नूं उचारण करे लगातार एक पल भी रुके ना जो कोट गणेश का हाथ लिखा हो करोड़ा ही योग गणेश जेड़ा वाहिगुरु का जस हथा ना लिखता रवे सब तो तेज लिखारी गणेश मनिया पर सतगुरु कहते काल कृपान बिना बेनती ना कहो तुम कहो प्रभु नायक जय हो। कृपानधारी वाहिगुरु परमेश्वर अकाल पुरख इन्ना जस तेरा लिख भी दिता जाए बोल भी दिता जाए पर फिर भी बिना श्रद्धा भावना भरोसे निम्रता तो बेनतियां कीतियां तो उसकी प्रसन्नता भी नहीं प्राप्त हो सकती उसका जस इन्ना उतार के लिखा जाए ता भी उसका अंत नहीं पाया जा सकता। गुरबाणी विच भी इसे तरह नानक कागज लखमणा पढ़ पढ़ कीचै भाव मसू तोट ना आवई लेखण पौन चलाओ भी तेरी कीमत ना पवै हकेव आखा ना। सतगुरु जी लिखते लखा मन कागज हो और नानक कागज लखमणा पढ़ पढ़ कीचै भाव प्रेम दे नाल पढ़न वाले वाहिगुरु दा जस उचारण करन वाले लखा लोग की लग जाण मसू तोट ना आवे मसू नाम स्याही दा स्याही की भी कोई कमी ना रह जाए समुद्रा तक की स्याही बन जावे लेखण पौन चलाओ महाराज गणेश जी भी इस तो अगे गल करते हैं कहते पौन नूं लखारी ला लिया जाए सब तो तीव्र गति पौन की हवा की मनी है हवा कहते परमेश्वर का जस लखारी बन के लिखण लग पवे भी तेरी कीमत ना पवे वाहिगुरु फिर भी तेरी कीमत नहीं पै सकती तेरी ता कीमत की पैनी है केवल आखा नाम तेरा केड़ा कबड़ा नाम है उस नाम की भी महिमा नहीं की जा सकती। कबीर साहब जी ने भी इतने उही वचन कबीर साहब सुनंदा बस करो कल करो बनराए मस्ता कागज जाओ करो हर जस लिखन न जाए कबीर राव का अपनी दिन दस लेहो बजाए पहला श्लोक समासी मां कहते हुक्म रूप नौकता बजा लै दस दिन अपने हुक्म चला लै दुनिया के उत्ते ਮਨ ਭੋਗੀਆਂ ਕਰਕੇ ਵੇਖਦਾ ਨਦੀ ਦਾ ਤੇ ਲੋਕਾਂ ਦਾ ਜਿਵੇਂ ਸੰਜੋਗ ਹੁੰਦਾ ਦੁਬਾਰਾ ਨਹੀਂ ਉਹ ਮਿਲਦੇ। ਇਸੇ ਤਰ੍ਹਾਂ ਜਿਹੜਾ ਰਾਗ ਨਾਲ ਪਾਣੀ ਲੱਗਦਾ ਉਹ ਦੁਬਾਰਾ ਨਹੀਂ ਆ ਕੇ ਜੁੜਦਾ, ਭਾਵ ਇੱਕ ਵਾਰੀ ਖਹਿ ਕੇ ਲੰਘ ਗਿਆ ਨੌਕਾ ਦੇ ਨਾਲ ਦੂਸਰੀ ਵਾਰੀ ਨਹੀਂ ਆਉਂਦਾ। ਇਹ ਸਵਾਸਾ ਰੂਪ ਜਿਹੜਾ ਪਾਣੀ ਦਾ ਪ੍ਰਭਾਵ ਮਿਲਿਆ ਜ਼ਿੰਦਗੀ ਰੂਪ ਨੌਕਾ ਬੇੜੀ ਦੇ ਨਾਲ, ਇਹ ਜਿਹੜੇ ਇੱਕ ਵਾਰੀ ਚਲੇ ਗਏ ਮੁੜਕ ਦੁਬਾਰਾ ਨਹੀਂ ਨਵੀਂ ਪ੍ਰਾਪਤ ਹੋਣਾ। ਇਸ ਕਰਕੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਜੀਵਨ ਨੂੰ ਸਫਲ ਕਰ ਲਓ। ਜੁਲਾਹਾ ਜਿਹਨੇ ਲਾਹਾ ਲੈ ਲਿਆ ਉਹੀ ਅਸਲ ਜੁਲਾਹਾ ਹੈ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਉਹਨਾਂ ਦੇ ਸਾਰੇ ਜਜਾਲ ਸਾਰੇ ਬੰਧਨ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹੈ। ਅਗਲੇ ਸਲੋਕ ਵਿੱਚ ਮੈਂ ਰਾਗਮਈ ਉਪਦੇਸ਼ ਆਪਾਂ ਨੂੰ ਦੇ ਰਹੇ ਹਾਂ, ਕਬੀਰ ਸਾਹਿਬ ਜੀ ਸੁਣੋ ਪ੍ਰੇਮ ਦੇ ਨਾਲ।
ਕਬੀਰ ਐਸਾ ਕੋ ਨਹੀਂ,
ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹਾ ਕੋਈ ਨਹੀਂ ਇਸ ਸੰਸਾਰ ਦੇ ਉੱਤੇ ਵੇਖਿਆ ਹੈ ਅਸੀਂ।
ਮੰਦਰ ਦੇ ਜਾਏ,
ਜਿਹੜਾ ਮੰਦਰ ਨੂੰ ਜਾਲ ਦੇਵੇ ਸਾੜ ਦੇਵੇ ਆਪਣੇ ਘਰ ਨੂੰ ਸਾੜ ਦੇਵੇ। ਅੱਜ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁਰਾਤਨ ਪਰੰਪਰਾ ਅਨੁਸਾਰ ਸ਼ਹੀਦੀ ਗੁਰਪੁਰਬ ਹੈ। ਅੱਜ ਦੇ ਦਿਨ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਮੇਰੇ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਹੋਈ। ਜਿਹਨੇ ਵੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀਵੀ ਦੀ ਬੇਲਾਪੁਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਦੀਵਾਨ ਸਜਿਆ ਸੀ, ਸਤਿਗੁਰੂ ਜੀ ਦੀ ਜਿਸ ਸਮੇਂ ਸ਼ਹਾਦਤ 12:24 ਦਿਨ ਇੱਕ ਘੜੀ ਢਲੇ ਤੋਂ ਸ਼ਹਾਦਤ ਹੋਈ ਸੀ, ਉਸ ਸਮੇਂ ਅਰਦਾਸ ਕੀਤੀ ਸੀ ਸਤਿਗੁਰਾਂ ਦੇ ਚਰਨਾਂ ਵਿੱਚ। ਸਾਰੀਆਂ ਸੰਗਤਾਂ ਨੇ ਬੜਾ ਵੈਰਾਗਮਈ ਕਰਨਾ ਨਾਲ ਸੰਗਤਾਂ ਦੇ ਅੰਦਰ ਆਇਆ ਹੋਇਆ ਸੀ, ਭਰਿਆ ਹੋਇਆ ਸੀ। ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਔਰੰਗਜ਼ੇਬ ਨੇ ਡਾਂਡੀ ਪਟਵਾ ਦਿੱਤੀ ਸਾਰੇ ਸ਼ਹਿਰ ਵਿੱਚ। ਕੀ ਡਾਂਡੀ ਪਟਵਾਈ? ਤੇ ਜੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਹੈ ਤਾਂ ਆਪਣੇ ਗੁਰੂ ਦਾ ਧੜ ਲਿਜਾ ਕੇ ਸੰਸਕਾਰ ਕਰ ਲਵੇ ਜੇ ਕੋਈ ਹੈ ਦਿੱਲੀ ਦੇ ਵਿੱਚ, ਕਿਉਂਕਿ ਸਤਿਗੁਰਾਂ ਦਾ ਸੀਸ ਭਾਈ ਜੀਵਨ ਸਿੰਘ ਜੀ ਗੁਰੂ ਕੇ ਪਿਆਰੇ ਸ੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਚਲੇ ਗਏ ਸਨ। ਸਤਿਗੁਰਾਂ ਨੇ ਪਹਿਲਾਂ ਅਨੰਦਪੁਰ ਸਾਹਿਬ ਤੋਂ ਆਏ ਭਾਈ ਜੀਵਨ ਸਿੰਘ ਜੀ, ਸਤਿਗੁਰਾਂ ਦਾ ਕਿਸੇ ਢੰਗ ਨਾਲ ਮਿਲਾਪ ਮੁਲਾਕਾਤ ਕਰਾਈ ਗਈ ਦਰੋਗੇ ਵੱਲੋਂ ਜੇਲਰ ਵੱਲੋਂ। ਭਾਈ ਜੀਵਨ ਸਿੰਘ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਤੂੰ ਇੱਕ ਚਾਂਦਨੀ ਚੌਂਕ ਦੇ ਵਿੱਚ ਇਹਨਾਂ ਨੇ ਸਾਨੂੰ ਸ਼ਹੀਦ ਕਰਨਾ, ਇੱਕ ਪਾਸੇ ਖੜੋ ਕੇ ਸਾਡੀ ਸ਼ਹਾਦਤ ਦੇ ਦਰਸ਼ਨ ਵੀ ਕਰੀ ਤੇ ਚਿੰਤਾ ਨਾ ਕਰੀ, ਝੋਲੀ ਅੱਡ ਕੇ ਖਲੋਤਾ ਰਹੀ, ਸਾਡਾ ਸੀਸ ਆਪ ਤੇਰੀ ਝੋਲੀ ਵਿੱਚ ਆ ਜਾਏਗਾ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ। ਤੂੰ 24 ਘੰਟੇ ਦਿਨ ਤੇ ਰਾਤ ਦੇ ਵਿੱਚ ਵਿੱਚ ਅੱਠਾਂ ਪਹਿਰਾਂ ਵਿੱਚ ਹੀ ਤੁਰਿਆ ਹੀ ਜਾਈ, ਥੱਕੇਗਾ ਨਹੀਂ, ਭੁੱਖ ਪਿਆਸ ਨਹੀਂ ਲੱਗੇਗੀ। ਇਹ ਸਾਡਾ ਪ੍ਰਤਾਪ ਹੈ ਸ਼ਹਾਦਤ ਦਾ, ਗੁਰੂ ਨਾਨਕ ਸਾਹਿਬ ਦਾ, ਇਹ ਸੀਸ ਜਲਦੀ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪਹੁੰਚਣਾ। ਭਾਈ ਦੀਪਕ ਸਿੰਘ ਜੀ ਸਤਿਗੁਰਾਂ ਦਾ ਸੀਸ ਲੈ ਕੇ ਝੋਲੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋ ਗਏ। ਰੌਲਾ ਪੈ ਗਿਆ ਕਿ ਸੀਸ ਨਹੀਂ ਲੱਭਦਾ। ਔਰੰਗਜ਼ੇਬ ਨੇ ਐਲਾਨ ਕਰਾ ਦਿੱਤਾ ਕਿ ਸਤਿਗੁਰਾਂ ਦੇ ਘਰ ਦਾ ਜੇ ਕੋਈ ਉਹਨਾਂ ਦਾ ਸਿੱਖ ਹੈ ਸੰਸਕਾਰ ਕਰੇ। ਜੇਕਰ ਆਉਂਦਾ ਇਤਿਹਾਸ ਵਿੱਚ ਦਿੱਲੀ ਵਿੱਚ 13,000 ਸਿੱਖਾਂ ਦਾ ਘਰ ਸੀ ਉਸ ਵਕਤ, 13,000। ਐਲਾਨੀਆ ਤੌਰ ਤੇ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਸਤਿਗੁਰਾਂ ਦੇ ਘਰ ਦਾ ਅੱਗੇ ਜਾ ਕੇ ਸੰਸਕਾਰ ਕਰਨ ਲਈ ਕੋਈ ਜ਼ਿੰਮੇਵਾਰੀ ਚੁੱਕੇ। ਫਿਰ ਭਾਈ ਲੱਖੀ ਸ਼ਾਹ ਬਣਜਾਰੇ ਨੇ ਜਿਹੜੇ ਇੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਪਾਰਲੀਮੈਂਟ ਦੇ ਸਾਹਮਣੇ, ਇੱਥੇ ਘੋੜਿਆਂ ਦਾ ਬਹੁਤ ਵੱਡਾ ਤਬੇਲਾ ਸੀ ਔਰ ਇਹਨਾਂ ਦੀ ਇੱਥੇ ਰਹਿਸ਼ ਵੀ ਸੀ, ਘਰ ਬਣਾਏ ਹੋਏ ਸਨ। 500 ਬੈਨਾਂ ਨੂੰ ਜਮਨਾ ਦੇ ਕਿਨਾਰੇ ਪਾਣੀ ਪਿਆਉਣ ਦੇ ਬਹਾਨੇ, ਲਾਲ ਕਿਲੇ ਦੇ ਨਾਲ ਨਾਲ ਜਮਨਾ ਵਗਦੀ ਸੀ, ਸੀਸਗੰਜ ਸਾਹਿਬ ਵਾਲੀ ਤਰਫ ਨੂੰ ਹੀ ਉਸ ਪਾਸੇ ਬੈਲਾਂ ਦਾ ਵੱਡਾ ਝੁੰਡ ਲੈ ਕੇ ਗਏ। ਸਤਿਗੁਰੂ ਜੀ ਦੇ ਚਰਨ ਵਿੱਚ ਭਾਈ ਲੱਖੀ ਸ਼ਾਹ ਨੇ ਬੇਨਤੀ ਕੀਤੀ, ਅਰਦਾਸ ਕੀਤੀ, ਮਹਾਰਾਜ ਤੁਸੀਂ ਸਾਡੇ ਘਰ ਵਿੱਚ ਪਹਿਲੇ ਪਾਤਸ਼ਾਹ ਤੋਂ ਸਿੱਖੀ ਦਾ ਦਾਨ ਦਿੱਤਾ। ਉਹ ਟਾਂਡਾ ਗੁਜਰਾਤ ਵਿੱਚ ਰਹਿ ਗਿਆ ਸਤਸੰਗ ਜੀ, ਜਿਹੜੀ ਪਾਕਿਸਤਾਨ ਵਿੱਚ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਗਏ ਸਨ ਬਣਜਾਰਾ, ਇੱਕ ਬੜਾ ਘਨਾਟ ਪੁੱਤਰ ਜਨਮਿਆ, ਬੜੀਆਂ ਖੁਸ਼ੀਆਂ ਮਨਾ ਰਿਹਾ, ਸ਼ਰਾਬ ਦੇ ਵਾਸਤੇ ਦੌੜ ਚੱਲਦੇ ਹੈ। ਸਤਿਗੁਰੂ ਜੀ ਸਾਰਾ ਦਿਨ ਸਾਰੀ ਰਾਤ ਭਾਈ ਬਾਲੇ ਪ੍ਰਦਾਨੇ ਦੇ ਸਹਿਤ ਬੈਠੇ ਰਹੇ। ਕਿਸੇ ਨੇ ਆ ਕੇ ਲੰਗਰ ਜਲ ਪਾਣੀ ਨਹੀਂ ਪੁੱਛਿਆ, ਉਹ ਆਪਣੀਆਂ ਮਸਤੀਆਂ ਦੇ ਦੌਰ ਵਿੱਚ ਮਸਤ ਹੈ। ਭਾਈ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹਨਾਂ ਲੋਕਾਂ ਨੂੰ ਇੰਨੀ ਵੀ ਸੋਝੀ ਨਹੀਂ ਕਿ ਦੀਨ ਦੁਨੀਆਂ ਦੇ ਮਾਲਕ ਕੋਈ ਉਹਨਾਂ ਦੀ ਸੇਵਾ ਕਰ ਲਏ ਤਾਂ ਬੜੀਆਂ ਖੁਸ਼ੀਆਂ। ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਾ, ਵੇਖ ਸਵੇਰੇ ਕੀ ਕੁਦਰਤ ਦਾ ਰੰਗ ਵਰਤਦਾ, ਉਹਦਾ ਭਾਣਾ ਕੀ ਵਾਪਰਦਾ। ਦਿਨ ਚੜ੍ਹਦੇ ਅਸਾਰ ਜੰਮੇ ਹੋਏ ਬਾਲਕ ਦੀ ਮੌਤ ਹੋ ਗਈ, ਵੈਰ ਸ਼ੁਰੂ ਹੋ ਗਏ। ਜਿੱਥੇ ਲੋਕ ਹੱਸਦੇ ਟੱਪਦੇ ਨੱਚਦੇ ਸਨ ਉੱਥੇ ਰੋਣਾ ਪਿੱਟਣਾ ਪਿੱਟ ਸਿਆਪਾ ਸ਼ੁਰੂ ਹੋ ਗਿਆ। ਹੁਣ ਸਤਿਗੁਰੂ ਦੀ ਯਾਦ ਆਈ ਹੈ, ਕਹਿੰਦੇ ਵੀ ਬਾਹਰ ਤਿੰਨ ਸਾਧੂ ਆਏ ਆ, ਉਹਨਾਂ ਨੂੰ ਕੋਈ ਫਰਿਆਦ ਕਰਕੇ ਦੇਖ ਲਈਏ। ਬੱਚਾ ਮਸਾਂ ਮਸਾਂ ਆਪਣੇ ਸਰਦਾਰ ਦੇ ਬਣਜਾਰਿਆਂ ਦਾ ਜਿਹੜਾ ਮੁਖੀ ਸੀ ਉਹ ਵੀ ਇਹ ਸਾਰੀ ਘਟਨਾ ਸੀ। ਆਪਣੇ ਸਰਦਾਰ ਦੇ ਮੁਖੀ ਦੇ ਘਰ ਵਿੱਚ ਬੱਚਾ ਆਇਆ, ਦੁਬਾਰਾ ਜੋ ਪਵੇ ਬੱਚਾ ਸਤਿਗੁਰਾਂ ਦੇ ਚਰਨਾਂ 'ਚ ਲਿਆ ਕੇ ਪਾ ਦਿੱਤਾ, ਮਹਾਰਾਜ ਕਿਰਪਾ ਕਰੋ। ਉੱਥੇ ਫਿਰ ਸਤਿਗੁਰਾਂ ਨੇ ਸ੍ਰੀ ਰਾਗ ਦੇ ਪਹਿਲੇ ਉਹ ਬਣਜਾਰਾ ਸ਼ਬਦ ਆਉਂਦਾ, ਉਹ ਸਾਰਾ ਸ਼ਬਦ ਉਚਾਰਿਆ, ਬੱਚੇ ਨੂੰ ਜੀਵਨ ਦਾਨ ਦਿੱਤਾ। ਸਤਿਗੁਰਾਂ ਨੇ ਅੰਮ੍ਰਿਤ ਦ੍ਰਿਸ਼ਟੀ ਪਾਈ, ਬੱਚਾ ਉੱਠ ਕੇ ਬੈਠ ਗਿਆ। ਇਹ ਭਾਈ ਲੱਖੀ ਸ਼ਾਹ ਦਾ ਪੜਦਾਦੇ ਤੋਂ ਵੀ ਅੱਗੇ ਜਾ ਕੇ ਸੀ ਪੀੜ੍ਹੀ ਵਿੱਚੋਂ। ਫਿਰ ਭਾਈ ਲੱਖੀ ਸ਼ਾਹ ਦਾ ਪੜਦਾਦਾ ਚੌਥੇ ਪਾਤਸ਼ਾਹ ਜੀ ਦੇ, ਫਿਰ ਇਸ ਤੋਂ ਬਾਅਦ ਪੰਚਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ, ਤੇ ਉਸ ਤੋਂ ਬਾਅਦ ਭਾਈ ਫਿਰ ਲੱਖੀ ਸ਼ਾਹ ਇਸੇ ਕੁਲ ਵਿੱਚ ਪੈਦਾ ਹੋਇਆ, ਇਸੇ ਵੰਸ਼ ਵਿੱਚ। ਔਰ ਇਹ ਭਾਈ ਮੱਖਣ ਸ਼ਾਹ ਦਾ ਪੋਤਰਾ ਸੀ ਜੋ ਇਤਿਹਾਸ ਵਿੱਚ ਜ਼ਿਕਰ ਆਉਂਦਾ। ਤੇ ਭਾਈ ਲੱਖੀ ਸ਼ਾਹ ਨੇ ਅਰਦਾਸ ਕੀਤੀ, ਮਹਾਰਾਜ ਤੁਸੀਂ ਪੀੜ੍ਹੀਆਂ ਤੋਂ ਸਾਡੇ ਪਰਿਵਾਰ ਨੂੰ ਜੀਵਨ ਦਾਨ ਦਿੱਤਾ, ਤਾਂ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਜੜ ਲਾਈ, ਸਾਡੀ ਕੁੱਲ ਹੱਡੀ ਰੱਖੀ ਹੈ, ਮੈਨੂੰ ਕਿਰਪਾ ਕਰਕੇ ਇਸ ਆਪ ਜੀ ਦੇ ਧਰ ਦਾ ਸੰਸਕਾਰ ਕਰਨ ਦੀ ਸੇਵਾ ਬਖਸ਼ੋ। ਇੰਨੀ ਜੇਲ ਦੀ ਅੰਧੋਰੀ ਅੰਧੇਰੀ ਵਹੀ, ਬਹੁਤ ਪਹਿਰੇ ਲਾਏ ਹੋਏ ਸਨ, ਬੜਾ ਸਖ਼ਤ ਪਹਿਰਾ ਕੀਤਾ ਹੋਇਆ ਸੀ। ਇੰਨੀ ਦੂਰ ਦੀ ਹਨੇਰੀ ਵਗੀ, ਅੱਖਾਂ ਵਿੱਚ ਮਿੱਟੀ ਘੱਟਾ ਕੰਕਰਾਂ ਉੱਡ ਉੱਡ ਪੈਂਦੀਆਂ, ਦਿਖਾਈ ਨਹੀਂ ਦਿੰਦਾ। ਸਤਿਗੁਰੂ ਜੀ ਨੇ ਕਲਾ ਵਰਤਾਈ ਹੈ। ਜਦੋਂ ਸਤਿਗੁਰਾਂ ਦੀ ਸ਼ਹਾਦਤ ਹੋਈ ਆ, ਉਸ ਵਕਤ ਦੱਸਦੇ ਆ ਬਹੁਤ ਜ਼ਿਆਦਾ ਜ਼ੋਰ ਦੀ ਹਨੇਰੀ ਵਗੀ, ਵੱਡੇ ਵੱਡੇ ਬਿਰਛ ਟੁੱਟ ਕੇ ਉੱਪਰ ਕੇ ਮੁੱਧੇ ਡਿੱਗ ਪਏ ਧਰਤੀ ਤੇ, ਮਾਨੋ ਔਰੰਗਜ਼ੇਬ ਦੇ ਜ਼ੁਲਮ ਦੀ ਜੜ ਪੁੱਟ ਦਿੱਤੀ ਸਤਿਗੁਰਾਂ ਨੇ ਸ਼ਹਾਦਤ ਦੇ ਕੇ। ਸਾਧ ਸੰਗਤ ਜੀ, ਇਤਿਹਾਸ ਵਿੱਚ ਜ਼ਿਕਰ ਆਉਂਦਾ, ਮੈਂ ਦਿਨੇ ਉਦੋਂ ਬੇਨਤੀ ਨਹੀਂ ਕਰ ਸਕਿਆ। ਜਦੋਂ ਸਤਿਗੁਰੂ ਜੀ ਦੀ ਸ਼ਹਾਦਤ ਹੋ ਗਈ, ਉਸ ਦਿਨ ਤੋਂ ਬਾਅਦ ਔਰੰਗਜ਼ੇਬ ਕਿਸੇ ਇੱਕ ਹਿੰਦੂ ਦਾ ਜੱਜੂ ਨਹੀਂ ਲਵਾ ਸਕਿਆ, ਇੱਕ ਹਿੰਦੂ ਦਾ। ਐਸੀ ਕੁਰਬਾਨੀ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਭਰੀ ਕੁਰਬਾਨੀ, ਬਖਸ਼ਿਸ਼ਾਂ ਭਰੀ ਕੁਰਬਾਨੀ, ਧਰਮ ਨੂੰ ਆਸਰਾ ਦਿੱਤਾ ਸਤਿਗੁਰਾਂ ਨੇ। ਉਸ ਵਕਤ ਸਤਿਗੁਰਾਂ ਨੇ ਧਰਮ ਨੂੰ ਗੱਡੇ ਵਿੱਚ ਰੱਖ ਕੇ ਉੱਤੇ ਰੂਹ ਪਾਈ ਹੋਈ ਹੈ, ਗੱਡੇ ਭਰੇ ਹੈ ਰੂਹ ਦੇ, ਲੈ ਕੇ ਜਮਨਾ ਵੱਲ ਦੀ ਘੁਮਾ ਕੇ ਵਾਪਸ ਆਪਣੇ ਘਰਾਂ ਵੱਲ ਨੂੰ ਲੈ ਕੇ ਆ ਰਹੇ ਹੈ। ਰੌਲਾ ਪੈ ਗਿਆ ਕਿ ਧਰ ਕੋਈ ਚੁੱਕ ਕੇ ਲੈ ਗਿਆ, ਤਲਾਸ਼ੀ ਕਰੋ ਕੌਣ ਕੌਣ ਆਇਆ ਸੀ। ਕਹਿੰਦੇ ਜੀ ਆ ਇੱਕ ਵਣਜਾਰਿਆਂ ਦਾ ਬਹੁਤ ਵੱਡਾ ਟੋਲਾ ਗੱਡੇ ਭਰ ਕੇ ਰੂਹ ਦੇ ਬੈਲਾਂ ਨੂੰ ਲੈ ਕੇ ਆਏ, ਇਸ ਤਰਫ ਦੀ ਗੁਜਰੇ ਜਮਨਾ ਤੋਂ ਪਾਣੀ ਪਿਆਉਣ ਵਾਸਤੇ ਬੈਲਾਂ ਨੂੰ। ਔਰੰਗਜ਼ੇਬ ਕਹਿੰਦਾ ਸਖਤੀ ਨਾਲ ਤਲਾਸ਼ੀ ਕਰੋ, ਘੇਰਾ ਪਾ ਲਿਆ, ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ। ਭਾਈ ਲੱਖੀ ਸ਼ਾਹ ਦੇ ਹੱਥ ਜੁੜ ਗਏ, ਗਲ ਵਿੱਚ ਪੱਲਾ ਪਾਇਆ, ਮਹਾਰਾਜ ਇਸ ਜ਼ਾਲਮ ਤੋਂ ਪਰਦਾ ਪਾ ਕੇ ਤੁਸੀਂ ਰੱਖਿਆ ਕਰਿਓ ਆਪ। ਸਤਿਸੰਗਤ ਜੀ, ਜਿਹੜੇ ਗੱਡੇ ਵਿੱਚ ਸਤਿਗੁਰਾਂ ਦਾ ਸਰੀਰ ਸੀ, ਧੜ ਸੀ, ਜਦੋਂ ਤਲਾਸ਼ੀ ਕਰਦੇ ਹੈ ਤਾਂ ਸਤਿਗੁਰੂ ਮਹਾਰਾਜ ਜੀ ਦਾ ਘਰ ਜਿਹਨਾਂ ਗੱਡਿਆਂ ਦੀ ਤਲਾਸ਼ੀ ਹੋ ਜਾਂਦੀ ਹੈ ਉਸ ਗੱਡਿਆਂ ਦੇ ਵਿੱਚ, ਤੇ ਜਿਹੜੇ ਗੱਡੇ ਵਿੱਚ ਧੜ ਹੈ ਉਹ ਖਾਲੀ ਦਿਖਾਈ ਦਿੰਦਾ। ਭਾਵ ਐਸਾ ਪਰਦਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਸਿੱਖ ਦੀ ਪੈਜ ਰੱਖਣ ਲਈ ਪਾਇਆ। ਧੜ ਲੈ ਕੇ ਆ ਗਏ ਉੱਥੇ ਰਕਾਬਗੰਜ ਗੁਰਦੁਆਰਾ ਸਾਹਿਬ, ਇੱਥੇ ਲੈ ਕੇ ਆਏ ਤਾਂ ਉਸ ਵਕਤ ਸੋਚਿਆ ਜੇ ਸ਼ਰੇ ਆਮ ਚੇਖਾ ਬਣਾ ਕੇ ਸੰਸਕਾਰ ਕੀਤਾ ਪਤਾ ਲੱਗ ਜਾਏਗਾ ਕਿਤੇ ਵਿਚਕਾਰ ਹੀ ਨਾ ਬੇਅਦਬੀ ਕਰਦੇ। ਬੜੇ ਸੁੰਦਰ ਘਰ ਬਣੇ ਹੋਏ ਸਨ, ਰਕਾਬਗੰਜ ਨੂੰ ਤਾਂ ਕਹਿੰਦੇ ਸੀ, ਪੁਰਾਣੇ ਸਿੰਘ ਦੱਸਦੇ ਆ ਬਜ਼ੁਰਗ। ਇੱਥੇ ਬਾਦਸ਼ਾਹ ਦੇ ਜਿਹੜੇ ਘੋੜੇ ਸਨ ਉਹਨਾਂ ਦੀਆਂ ਰਕਾਬਾਂ ਰੱਖੀਆਂ ਜਾਂਦੀਆਂ ਸਨ, ਜਿਹੜੇ ਖਾਸ ਘੋੜੇ ਰਾਜਿਆਂ ਦੇ ਅਹਿਲਕਾਰਾਂ ਦੇ ਉਹਨਾਂ ਦਾ ਘੋੜਿਆਂ ਦਾ ਕਬੀਲਾ, ਉਹਨਾਂ ਦੀਆਂ ਰਕਾਬਾਂ ਇੱਥੇ ਵੱਡੀ ਗਿਣਤੀ ਵਿੱਚ ਸੰਭਾਲ ਕੇ ਰੱਖੀਆਂ ਜਾਂਦੀਆਂ ਸਨ। ਔਰ ਇੱਥੇ ਭਾਈ ਲੱਖੀ ਸ਼ਾਹ ਦੇ ਘਰ ਸਨ ਇਹਨਾਂ ਸਾਰੇ ਸਿੱਖਾਂ ਦੇ। ਸਭ ਤੋਂ ਵੱਡਾ ਘਰ ਭਾਈ ਲੱਖੀ ਸ਼ਾਹ ਦਾ ਹੀ ਸੀ। ਭਾਈ ਲੱਖੀ ਸ਼ਾਹ ਨੇ ਚੰਦਨ ਦੀ ਚੇਖਾ ਘਰ ਦੇ ਅੰਦਰ ਹੀ ਬਣਾ ਕੇ ਘਰ ਦੇ ਅੰਦਰ ਹੀ ਸਾਧ ਸੰਗਤ ਜੀ ਸਤਿਗੁਰਾਂ ਦਾ ਸੰਸਕਾਰ ਕੀਤਾ। ਐਸਾ ਕਬੀਰ ਐਸਾ ਕੋਈ ਮੰਦਰ ਦੇ ਚਰਾ ਆਉਣ ਭਾਈ ਲੱਖੀ ਸ਼ਾਹ ਵਰਗਾ ਕੋਈ ਬਿਰਲਾ ਹੀ ਸੀ ਜਿਹਨੇ ਆਪਣੇ ਸਤਿਗੁਰੂ ਦੇ ਘਰ ਦੇ ਸੰਸਕਾਰ ਲਈ ਆਪਣਾ ਘਰ ਵੀ ਸਾੜ ਦਿੱਤਾ। ਅੱਗ ਲੱਗ ਗਈ ਲਾਟਾਂ ਦੇ ਨਾਲ, ਸਾਰੇ ਬਾਹਰ ਆ ਕੇ ਬੈਠ ਕੇ ਸਾਡੇ ਘਰਾਂ ਨੂੰ ਅੱਗ ਲੱਗ ਗਈ, ਅੱਗ ਲੱਗ ਗਈ, ਅੱਗ ਲੱਗ ਗਈ, ਪਤਾ ਨਾ ਲੱਗ ਜਾਵੇ। ਸੋ ਉਸ ਤੋਂ ਬਾਅਦ ਜਦੋਂ ਚਿਖਾ ਇਕੱਠੀ ਠੰਡੀ ਹੋਈ, ਫਿਰ ਸਾਰੀਆਂ ਅਸਥੀਆਂ ਇਕੱਤਰ ਕਰਕੇ ਗਾਗਰ ਵਿੱਚ ਪਾ ਕੇ ਉੱਥੇ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਉੱਤੇ ਪ੍ਰਕਾਸ਼ ਹੈ ਥੱਲੇ ਭੂਰਾ ਸਾਹਿਬ, ਇੱਥੇ ਹੀ ਟਿਕਾ ਕੇ ਉੱਥੇ ਸਨਮਾਨ ਨਾਲ ਗੁਪਤ ਥੜਾ ਬਣਾ ਦਿੱਤਾ ਗਿਆ ਸੀ ਭਾਈ ਲੱਖੀ ਸ਼ਾਹ ਵੱਲੋਂ ਇਹ ਸੇਵਾ ਹੋਈ। ਸਤਿਗੁਰੂ ਜੀ ਨੇ ਉਹਨੂੰ ਪੁੱਛਿਆ ਸੀ, ਭਾਈ ਜੀਵਨ ਸਿੰਘ ਤੇ ਦਿੱਲੀ ਵਿੱਚ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਸਤਿਗੁਰਾਂ ਦੇ ਘਰ ਦਾ ਕੋਈ ਅੱਗੇ ਆ ਕੇ ਦਲੇਰੀ ਦੇ ਨਾਲ ਨਿਰਭੈਤਾ ਦੇ ਨਾਲ ਸੰਸਕਾਰ ਕਰਦਾ। ਕਹਿੰਦੇ ਮਹਾਰਾਜ, ਦਿੱਲੀ ਵਿੱਚ 13,000 ਘਰ ਸਿੱਖਾਂ ਦਾ ਕਿਸੇ ਇੱਕ ਨੇ ਵੀ ਹਿੰਮਤ ਨਹੀਂ ਕੀਤੀ। ਫਿਰ ਜਦੋਂ ਮੈਂ ਦਿਨੇ ਵੀ ਦਿੱਲੀ ਸਤਿਗੁਰੂ ਜੀ ਗਏ, ਖਾਲਸਾ ਸਾਜਣ ਤੋਂ ਪਹਿਲਾਂ ਦਾ ਇਤਿਹਾਸ ਹੈ, ਦਿੱਲੀ ਦੇ ਸਿੱਖਾਂ ਨੇ ਰਕਾਬਗੰਜ ਦੇ ਦਰਸ਼ਨ ਕਰਾਏ ਵੀ ਇੱਥੇ ਸੰਸਕਾਰ ਕੀਤਾ, ਫਿਰ ਕਲੀਆਂ ਵਾਲੇ ਸਤਿਗੁਰੂ ਨੇ ਆਪ ਉਹ ਥੜਾ ਸਾਹਿਬ ਆਪਣੇ ਹੱਥੀਂ ਫਿਰ ਪੱਕਾ ਤਿਆਰ ਕਰਵਾਇਆ ਉੱਥੇ। ਤੇ ਜਿੱਥੇ ਸੀਸਗੰਜ ਸੀ ਇੱਥੇ ਸੁਨਹਿਰੀ ਮਸੀਤ ਬਣੀ ਹੋਈ ਸੀ, ਮੈਂ ਦਿਨੇ ਵੀ ਸੁਣਾਇਆ ਸੀ ਸਾਰਾ ਇਤਿਹਾਸ। ਮੁਸਲਮਾਨਾਂ ਨੇ ਮਸੀਤ ਬਣਾ ਦਿੱਤੀ ਸੀ ਸਤਿਗੁਰਾਂ ਦੇ ਸ਼ਹੀਦੀ ਅਸਥਾਨ ਦੇ ਉੱਤੇ, ਜਿੱਥੇ ਅੱਜ ਸੀਸਗੰਜ ਸਾਹਿਬ ਹੈ, ਇੱਥੇ ਥੱਲੇ ਖੂਹੀ ਹੈ, ਇੱਥੇ ਬੋਹੜ ਦਾ ਦਰਖਤ ਸੀ, ਇਸ ਬੋਹੜ ਦੇ ਦਰਖਤ ਦੇ ਥੱਲੇ ਥੜੇ ਦੇ ਉੱਤੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਸੀ ਚਾਂਦਨੀ ਚੌਂਕ ਦੇ ਵਿੱਚ। ਇੱਥੇ ਮਸੀਤ ਬਣਾ ਦਿੱਤੀ ਗਈ ਸੀ ਤੇ ਸਤਿਗੁਰੂ ਕਹਿਣ ਭਾਈ ਦਰਸ਼ਨ ਕਰਾਓ, ਸਤਿਗੁਰਾਂ ਨੂੰ ਕਾਲ ਦਿਆ ਕਰਨ ਦਿੱਲੀ ਦੇ ਸਿੱਖ, ਜਮਨਾ ਵਿੱਚੋਂ ਦੂਰੋਂ ਬੇੜੀ ਤੇ ਬਿਠਾ ਕੇ ਘੁਮਾ ਕੇ ਵਾਪਸ ਲੈ ਜਾ ਕਰਨ। ਮਹਾਰਾਜ ਕਹਿੰਦੇ ਭਾਈ ਦਿੱਲੀ ਦੀ ਸਿੱਖੀ ਬੜੀ ਕੱਚੀ ਹੈ, ਇਹੋ ਜਿਹਾ ਸਿੰਘ ਸਾਜਾਂਗੇ ਨਾ ਹੁਣ, ਇਹੋ ਜਿਹਾ ਖਾਲਸਾ ਸਜਾਵਾਂਗੇ ਤੇ ਲੱਖਾਂ ਵਿੱਚ ਲੋਕਿਆਂ ਨਹੀਂ ਲੁਕ ਸਕੇਗਾ। ਦੁਨੀਆਂ ਕਹੇਗੀ ਇਹ ਤਾਂ ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਦਾ ਸਿੱਖ ਹੈ, ਐਸੀ ਸਿੱਖੀ ਖਾਲਸੇ ਦੇ ਅੰਦਰ ਭਰਾਂਗੇ ਮਿਲ ਐਨ ਪੱਕੀ ਸਿੱਖੀ ਪ੍ਰਪੱਕਤਾ ਵਾਲੀ। ਮਹਾਰਾਜ ਕਹਿੰਦੇ ਇੱਥੇ ਕੋਈ ਵਿਰਲੇ ਸਿੱਖ ਹੈ ਭਾਈ, ਇੰਨਾ ਕੱਚਾ ਪਣ ਇਹਨਾਂ ਦੇ ਵਿੱਚ, ਉਦੋਂ ਵੀ ਇਹਨਾਂ ਨੇ ਦਲੇਰੀ ਨੇ ਕੀਤੀ, ਹੁਣ ਵੀ ਡਰੀ ਜਾਂਦੇ ਹੈ, ਇਸ ਕਰਕੇ ਐਸਾ ਖਾਲਸਾ ਸਾਜਾਂਗੇ ਜਿਹੜਾ ਆਉਣ ਵਾਲੇ ਸਮੇਂ ਚ ਲੱਖਾਂ ਵਿੱਚ ਹੀ ਦੁਨੀਆਂ ਨੂੰ ਪਤਾ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਦਸਮ ਪਿਤਾ ਦਾ ਨੌਵੇਂ ਪਾਤਸ਼ਾਹ ਦਾ ਸਿੱਖ ਹੈ ਭਾਈ। ਇਸ ਕਰਕੇ ਉਸ ਸਮੇਂ ਜਿਹੜੀਆਂ ਬਹੀਆਂ ਲਿਖੀਆਂ ਉਹਨਾਂ ਦੇ ਵਿੱਚ ਆਉਂਦਾ, ਚਲਾ ਚਲਾਈ ਹੋ ਗਈ ਗੜਗੜ ਉੱਪਰੇ ਮੇਘ, ਲੱਖੀ ਲਗਾਈਆ ਲੈ ਗਏ ਤੂੰ ਖੜਾ ਤਮਾਸ਼ਾ ਵੇਖ। ਕਹਿੰਦੇ ਭਾਈ ਲੱਖੀ ਭਾਈ ਲਗਾਈਆ ਇਹ ਸਤਿਗੁਰੂ ਮਹਾਰਾਜ ਜੀ ਦਾ ਧੜ ਲੈ ਕੇ ਗਏ, ਆਪਣਾ ਘਰ ਸਾੜ ਕੇ ਵੀ ਸਤਿਗੁਰਾਂ ਦੀ ਸ਼ਹਾਦਤ ਦੇ ਸਰੀਰ ਦੀ ਸੇਵਾ ਕੀਤੀ। ਐਸਾ ਕੋਈ ਗੁਰਸਿੱਖ ਗੁਰਮੁਖ ਪਿਆਰਾ ਭਾਈ ਲੱਖੀ ਸ਼ਾਹ ਵਰਗਾ ਕੋਈ ਬਿਰਲਾ ਹੀ ਹੈ। ਅਰਦੇ ਸਲੋਕ ਦੇ ਨਾਲ ਭਾਵ ਜੁੜਦੇ ਆ, ਸਤਿਗੁਰਾਂ ਦੀ ਸ਼ਹਾਦਤ ਦਾ ਦਿਨ ਹੈ। ਭਾਈ ਮਤੀ ਦਾਸ ਜੀ ਨੂੰ ਆੜੇ ਨਾਲ ਚੀਰਿਆ, ਭਾਈ ਜਿਆਦਾ ਜੀ ਨੂੰ ਦੇਹ ਵਿੱਚੋਂ ਬਾਲਿਆ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਬੰਨ ਕੇ ਜਿਉਂਦੇ ਸਾੜ ਕੇ ਸ਼ਹੀਦ ਕੀਤਾ। ਐਡੇ ਵੱਡੇ ਜ਼ੁਲਮ ਆਪਣੇ ਤਨ ਉੱਤੇ ਹਟਾ ਕੇ ਹਿੰਦੂ ਧਰਮ ਦੀ ਰੱਖਿਆ ਕਰਨੀ, ਸਿਆਣੇ ਕਹਿੰਦੇ ਆ ਆਪਣਾ ਘਰ ਫੂਕ ਤਮਾਸ਼ਾ ਵੇਖ। ਭਾਈ ਲੱਖੀ ਸ਼ਾਹ ਨੇ ਕੁਝ ਕਰਕੇ ਵਿਖਾਇਆ, ਨੌਵੇਂ ਪਾਤਸ਼ਾਹ ਜੀ ਨੇ ਸਾਰੇ ਜ਼ੁਲਮਾਂ ਦੇ ਕਰ ਆਪਣੇ ਤਨ ਉੱਤੇ ਲੈ ਕੇ ਹਿੰਦੂ ਧਰਮ ਨੂੰ ਬਚਾਇਆ, ਰੱਖਿਆ ਕੀਤੀ। ਐਡੇ ਪਰਉਪਕਾਰੀ ਸਤਿਗੁਰੂ, ਉਹਨਾਂ ਦਾ ਸ਼ਹਾਦਤ ਦਾ ਦਿਹਾੜਾ ਹੈ। ਆਓ ਹੁਣ ਸੁਣੋ, ਕਬੀਰ ਐਸਾ ਕੋ ਨਹੀਂ। ਕਬੀਰ ਸਾਹਿਬ ਕਹਿੰਦੇ ਇਹੋ ਜਿਹਾ ਕੋਈ ਨਹੀਂ ਜਿਹੜਾ ਆਪਣੇ ਘਰ ਨੂੰ ਸਾੜ ਦੇਵੇ, ਭਸਮ ਕਰ ਦੇਵੇ, ਮੰਦਰਾਂ ਨੂੰ, ਘਰਾਂ ਨੂੰ, ਮਹਿਲਾਂ ਨੂੰ, ਮਕਾਨਾਂ ਨੂੰ ਸਾੜ ਦੇਵੇ,
ਪਾਂਚੋ ਲੜਕੇ ਮਾਰ ਕੇ,
ਲੜਕਿਆਂ ਨੂੰ ਵੀ ਮਾਰ ਕਰਕੇ,
ਰਾਮ ਲਿਓ ਲਾਏ,
ਰਾਮ ਨਾਲ ਲਿਓ ਲਾ ਕੇ ਰੱਖਣਾ ਕਰੇ। ਇਸੇ ਪ੍ਰਕਾਰ
ਕਬੀਰ ਐਸਾ ਕੋ ਨਹੀਂ।
ਕਬੀਰ ਸਾਹਿਬ ਕਹਿੰਦੇ ਇਹੋ ਜਿਹਾ ਕੋਈ ਨਹੀਂ ਸੰਸਾਰ ਦੇ ਉੱਤੇ, ਕੋਈ ਵਿਰਲਾ ਹੀ ਹੋ ਸਕਦਾ ਹੈ। ਜਗ ਮਨ ਤੁਮ ਕਾਢੀ ਹੈ ਵਿਰਲੇ ਕੇ ਐਸਾ ਕੋਈ ਵਿਰਲਾ ਹੀ ਹੈ, ਜਿਨ੍ਹਾਂ ਨੇ ਆਪਣੇ ਮੰਦਰ ਘਰ ਦਾ ਦੇਹ ਦਾ ਦੇਹ ਅਭਿਮਾਨ ਬ੍ਰਹਮ ਅਭਿਆਸ ਰੂਪ ਅਗਨੀ ਨਾਲ ਸਾੜਿਆ। ਕੋਈ ਬਿਰਲਾ ਬ੍ਰਹਮ ਅਭਿਆਸ ਕੀ ਹੈ? ਨਾਮ ਜਪਣਾ, ਜਿਹੜੀ ਵਾਰ ਵਾਰ ਵਾਹਿਗੁਰੂ ਦੀ ਭਗਤੀ ਕਰਨੀ, ਪਰਮੇਸ਼ਰ ਨੂੰ ਚੇਤੇ ਕਰਨਾ। ਦੇਹ ਅਭਿਆਸ ਕੀ? ਆਪਣੀ ਦੇਹ ਦਾ ਹੀ ਖਿਆਲ, ਆਪਣੀ ਦੇਹ ਵੱਲ ਹੀ 24 ਘੰਟੇ ਧਿਆਨ ਲੱਗਾ ਰਹਿਣਾ, ਆਪਣੀ ਦੇਹ ਲਈ ਸਭ ਕੁਝ ਕਰਨਾ, ਇਹਨੂੰ ਦੇਹ ਅਭਿਆਸ ਕਹਿੰਦੇ ਹਨ। ਦੇਹ ਦਾ ਹੀ ਸੋਚਣਾ, ਦੇਹ ਦਾ ਹੀ ਪਾਲਣ ਪੋਸ਼ਣ, ਦੇਹ ਵਿੱਚੋਂ ਚਿੱਤ ਨੇ ਬਾਹਰ ਨਾ ਜਾਣਾ, ਸੰਸਾਰਾ ਕਾਰ ਬਿਰਤੀ ਬਣੀ ਰਹਿਣੀ ਅੱਗੇ ਪੈਰ। ਤੇ ਇਹ ਨਿਵਿਰਤ ਕਿਵੇਂ ਹੋਵੇ ਜੀ? ਇਹਨੂੰ ਛੱਡਿਆ ਕਿਵੇਂ ਜਾਵੇ? ਇਹਦਾ ਮੋਹ ਕਿਵੇਂ ਤਿਆਗਿਆ ਜਾਵੇ? ਤੋਂ ਬਚਿਆ ਕਿਵੇਂ ਜਾਵੇ? ਤਾਂ ਸਤਿਗੁਰੂ ਕਹਿੰਦੇ ਆ ਭਾਈ ਫਿਰ ਬ੍ਰਹਮ ਅਭਿਆਸ ਦੀ ਅਗਨੀ ਨੂੰ ਜਗਾਉਣਾ ਕਰੇ, ਭਾਵ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਸੁਰਤ ਜੋੜੇ, ਉਧਰੋਂ ਮਨ ਨੂੰ ਤੋੜ ਕੇ ਨਾਮ ਵਿੱਚ ਲਾਵੇ, ਪਰਮੇਸ਼ਰ ਦੇ ਨਾਲ ਲਾਵੇ। ਇਉਂ ਬ੍ਰਹਮ ਦਾ ਚਿੰਤਨ, ਨਾਮ ਦਾ ਅਭਿਆਸ, ਅੱਗੇ ਪੈਰ ਵਾਹਿਗੁਰੂ ਦੀ ਭਗਤੀ ਕਰੇ, ਕਰਦਿਆਂ 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 ਇਉਂ ਭਾਈ ਦੇਹ ਅਭਿਆਸ ਨੂੰ, ਆਪਣੇ ਸਰੀਰ ਦੇ ਦੇਹ ਅਭਿਆਸ ਨੂੰ ਸਾੜਨਾ ਕਰੇ, ਭਸਮ ਕਰਨਾ ਕਰੇ। ਜਦੋਂ ਐਨ ਭਸਮ ਹੋ ਜਾਂਦਾ, ਫਿਰ ਭਾਈ ਇਹ ਸੰਸਾਰਾ ਕਾਲ ਬਿਰਤੀ ਜਿਹੜੀ ਹੈ, ਇਸ ਤੋਂ ਉੱਤੇ ਮਨ ਚੱਲਿਆ ਜਾਂਦਾ ਹੈ। ਪੰਜ ਲੜਕੇ ਕੀ ਹੈ? ਫਿਰ ਉਹ ਵੀ ਮਰ ਜਾਂਦੇ ਆ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹਨਾਂ ਨੂੰ ਵੀ ਮਾਰ ਕੇ ਮਾਰ ਲੈਂਦਾ ਹੈ, ਨਾਸ਼ ਕਰ ਲੈਂਦਾ। ਪਰਮੇਸ਼ਰ ਦਾ ਨਾਮ, ਉਹਦੀ ਭਗਤੀ, ਬ੍ਰਹਮ ਚਿੰਤਨ ਵਿੱਚ ਇਹ ਸ਼ਕਤੀ ਹੈ। ਸੰਸਾਰ ਕਹਿੰਦਾ ਕਾਮ ਨਹੀਂ ਮਰਦਾ, ਕ੍ਰੋਧ ਨਹੀਂ ਮਰਦਾ, ਲੋਭ ਨਹੀਂ, ਮੋਹ ਨਹੀਂ, ਹੰਕਾਰ ਨਹੀਂ, ਪਰ ਜਿਹੜੇ ਭਾਈ ਵਾਹਿਗੁਰੂ ਦਾ ਨਾਮ ਜਪਦੇ ਹੈ, ਧੰਨ ਗੁਰੂ ਕੇ ਸਿੱਖ। ਅੱਜ ਸ਼ਹਾਦਤ ਦਾ ਦਿਨ ਹੈ। ਜਿਸ ਵਕਤ 18,000 ਲੜਕੀਆਂ ਨੂੰ ਪਕੜ ਕੇ ਸਾਧ ਸੰਗਤ ਜੀ ਤੁਰਕ ਲੈ ਕੇ ਜਾ ਰਹੇ ਸਨ, ਗਿਣਦੇ ਲੈ ਕੇ ਜਾ ਰਹੇ ਸਨ ਬੱਲੋ ਕੇ ਹੱਟ ਤੇ, ਉਸ ਵਕਤ ਭਾਈ ਤਾਰੂ ਸਿੰਘ ਸਾਹਿਬ ਜੀ 7 ਦਿਨਾਂ ਦੇ ਭੁੱਖੇ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਰਹੇ ਸਨ, ਪ੍ਰਸ਼ਾਦੇ ਘਰੋਂ ਬਣਾ ਕੇ ਲਿਆਏ। ਕਹਿੰਦੀ ਕਿੰਨੀ ਭਾਈ ਤਾਰੂ ਸਿੰਘ ਜੀ ਦੀ ਕਾਲਣਾ ਭਰਪੂਰ ਜੀਵਨ ਸੀ, ਕੱਲੇ ਕੱਲੇ ਪੁੱਤਰ ਸਨ ਮਾਤਾ ਪਿਤਾ ਦੇ, ਪਿਤਾ ਚੜ੍ਹਾਈ ਕਰਕੇ ਬਚਪਨ ਚ ਮਾਤਾ ਨਹੀਂ ਪਾਲਿਆ, ਬਚਪਨ ਤੋਂ ਹੀ ਗੁਰਸਿੱਖਾਂ ਦੀ, ਮਹਾਂਪੁਰਖਾਂ ਦੀ ਸੰਗਤ ਹੋਈ ਔਰ ਸਾਧ ਸੰਗਤ ਜੀ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਦੀ ਸੰਥਿਆ ਗੁਰਸਿੱਖ ਮਹਾਤਮਾ ਤੋਂ ਲਈ, ਉਦਾਸ ਸਿੰਘ ਭੇਖ ਦੇ ਸਾਧੂ ਸਨ ਕੋਈ, ਉਹਨਾਂ ਤੋਂ ਗੁਰਬਾਣੀ ਦਾ ਸ਼ੁੱਧ ਉਚਾਰਨ। ਨਿਤਨੇਮ ਦੇ ਵਿੱਚ ਪ੍ਰਪੱਕ ਹੋ ਗਏ, ਸਾਰਾ ਦਿਨ ਧਰਮ ਦੀ ਕਿਰਤ ਕਰਨੀ, ਸ਼ਾਮ ਨੂੰ ਪ੍ਰਸ਼ਾਦਾ ਮਾਤਾ ਨੇ ਤਿਆਰ ਕਰਨਾ, ਟੋਕਰੇ ਵਿੱਚ ਰੱਖਣੇ ਪ੍ਰਸ਼ਾਦੇ, ਦਾਲਾਂ ਹੋਣਾ ਦਾਲਾਂ ਬਣਾ ਕੇ ਲੈ ਜਾਣਾ, ਭਾਜਾ ਹੋਣਾ ਭਾਜਾ। ਜਿੱਥੇ ਜੰਗਲਾਂ ਵਿੱਚ ਸਿੰਘ ਦਿਨ ਗੁਜ਼ਾਰਦੇ ਸਨ, ਉੱਥੇ ਲੱਭ ਲੱਭ ਕੇ ਸਿੰਘਾਂ ਨੂੰ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਣਾ। ਕਿੰਨੀ ਵੱਡੀ ਉਸ ਮਹਾਂਪੁਰਖ ਦੀ ਸੇਵਾ ਸਾਧ ਸੰਗਤ ਜੀ, ਤੁਹਾਨੂੰ ਭਾਈ ਤਾਰੂ ਸਿੰਘ ਜੀ ਦੀ ਐਡੀ ਵੱਡੀ ਸੇਵਾ ਕੌਣ ਕਰ ਸਕਦਾ ਹੈ ਕੋਈ ਸੇਵਾ। ਜਦੋਂ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੋਵੇ ਉਦੋਂ ਪ੍ਰਸ਼ਾਦੇ ਆਪਾਂ ਨੂੰ ਲੰਗਰ ਵੱਧ ਤੋਂ ਵੱਧ ਤਿਆਰ ਕਰਕੇ ਭੁੱਖਿਆਂ ਨੂੰ ਛਕਾਉਣੇ ਚਾਹੀਦੇ ਹੈ। ਸਾਨੂੰ ਸ਼ਹੀਦਾਂ ਦੀ ਜਿਹੜੀ ਘਾਲਣਾ ਉਹ ਵਿਸਰੇ ਨਾ, ਭੁੱਲੇ ਨਾ ਭਾਈ, ਜਿਹੜਾ ਉਹਨਾਂ ਨੇ ਸਿੱਖੀ ਚ ਪਰਪੱਕ ਰਹੇ ਉਹ ਨਾ ਭੁੱਲੇ, ਜਿਹੜੇ ਕੇਸ ਨੀ ਉਹਨਾਂ ਨੇ ਅਖੀਰਲੇ ਸਵਾਸ ਤੱਕ ਕੇਸਾਂ ਨੂੰ ਕੈਂਚੀ ਨੀ ਲੱਗਣ ਦਿੱਤੀ, ਖੋਪਰੇ ਲਵਾ ਦੇ ਉਹ ਨਾ ਸਾਨੂੰ ਸਿੱਧੀ ਸਿਦਕ ਨਾ ਸਾਡੇ ਮਨ ਵਿੱਚੋਂ ਦੂਰ ਜਾਵੇ। ਇਹਨਾਂ ਦੀ ਸ਼ਹਾਦਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਉਹਨਾਂ ਦੀ ਕਰਨੀ ਤੋਂ ਸਿੱਖਿਆ। ਸੱਤਾਂ ਸੱਤਾਂ ਦਿਨਾਂ ਦੇ ਭੁੱਖੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਆਪ ਭਾਈ ਸਾਹਿਬ ਨੇ, ਭਾਈ ਸਾਹਿਬ ਜੰਗਲ ਦੇ ਸੱਤਾਂ ਦਿਨਾਂ ਬਾਅਦ ਸਿੰਘ ਇਕੱਠੇ ਹੋਏ, ਪ੍ਰਸ਼ਾਦਾ ਵਰਤਾਈ ਕਰਦੇ, ਨਾਲੇ ਵੈਰਾਗ ਵਿੱਚ ਬੇਨਤੀ ਕਰਦੇ ਆ, ਖਾਲਸਾ ਜੀ ਹਿੰਦ ਦੀਆਂ ਲੜਕੀਆਂ ਨੂੰ ਪਕੜ ਕੇ ਜੁਰਮਾਨੇ ਲੈ ਰਹੇ ਆ, ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ, ਆਪਣਾ ਧਰਮ ਹੈ ਉਹਨਾਂ ਕਸਾਈਆਂ ਦੇ ਹੱਥੋਂ ਲੜਕੀਆਂ ਨੂੰ ਛਡਾਈਏ। ਉਸੇ ਵਕਤ ਸਿੰਘਾਂ ਦਾ ਸਿਦਕ ਦੇਖੋ, ਪ੍ਰਸ਼ਾਦੇ ਜਿਹੜੇ ਉਸੇ ਵਕਤ ਹੀ ਟੋਕਰਿਆਂ ਚ ਰੱਖ ਦਿੱਤੇ, ਕਹਿੰਦੇ ਭਾਈ ਸਾਹਿਬ ਸਿੰਘ ਸਾਹਿਬ ਜੀ ਪ੍ਰਸ਼ਾਦਾ ਆ ਕੇ ਛਕਣਗੇ ਜੇ ਜਿਉਂਦੇ ਬਚ ਗਏ, ਉਹਨਾਂ ਲੜਕੀਆਂ ਨੂੰ ਲੈ ਆਏ ਤਾਂ ਨਹੀਂ ਨਹੀਂ ਛਕਣਾ। ਅਡੀਕ ਕਰਿਓ, ਸਾਰਾ ਖਾਲਸਾ ਇਕੱਠਾ ਹੋ ਗਿਆ, ਘੇਰਾ ਪਾ ਕੇ 18,000 ਲੜਕੀਆਂ ਛਡਾਈਆਂ। ਧੰਨ ਬਾਬਾ ਦੀਪ ਸਿੰਘ ਜੀ ਵੀ ਵਿੱਚ ਹੀ ਸਨ ਉਸ ਵਕਤ, ਮਹਾਂਪੁਰਖ ਬਾਬਾ ਦੀਪ ਸਿੰਘ ਜੀ, ਸਾਰੇ ਮਹਾਂਪੁਰਖ ਜਿਹੜੇ ਦਰਿਆ ਪਾਰ ਕਰਕੇ ਭੱਜ ਗਏ, ਬਾਕੀ ਸਾਰਿਆਂ ਤੋਂ 18,000 ਲੜਕੀਆਂ ਵਾਪਸ ਲਈਆਂ। ਲੜਕੀਆਂ ਨੂੰ ਬੇਨਤੀ ਕੀਤੀ ਸਿੰਘਾਂ ਨੇ, ਪੁੱਤਰੀਓ ਜਾਓ ਆਪਣੇ ਮਾਪਿਆਂ ਦੇ ਪਾਸ ਜਿੱਥੋਂ ਤੁਹਾਨੂੰ ਲੈ ਕੇ ਆਏ। ਲੜਕੀਆਂ ਨੇ ਇਨਕਾਰ ਕਰ ਦਿੱਤਾ, ਖਾਲਸਾ ਜੀ ਅਸੀਂ ਨਹੀਂ ਜਾਣਾ, ਐਸੇ ਕਸਾਈ ਮਾਪਿਆਂ ਦੇ ਘਰਾਂ ਵਿੱਚ ਜਾਈਏ ਜਿਹਨਾਂ ਨੇ ਆਪਣੇ ਹੱਥੀ ਸਾਨੂੰ ਤੋੜ ਦਿੱਤਾ, ਜਿਵੇਂ ਕਸਾਈ ਦੇ ਹੱਥ ਵਿੱਚ ਕੋਈ ਗਾਂ ਫੜਾ ਕੇ ਤੋੜ ਦੇਵੇ, ਤੂੰ ਕਦਰ ਕਰਦੇ ਇਸ ਤਰ੍ਹਾਂ ਸਾਨੂੰ ਤੋੜ ਦਿੱਤਾ, ਸਾਡੀ ਰੱਖਿਆ ਨਹੀਂ ਕੀਤੀ, ਸਾਡੀ ਇੱਜ਼ਤ ਬਚਾਉਣ ਲਈ ਕੋਈ ਅੱਗੇ ਨਹੀਂ ਆਇਆ। ਅਸੀਂ ਉਹਨਾਂ ਜਾਲਮਾਂ ਦੇ ਘਰਾਂ ਵਿੱਚ ਨਹੀਂ ਜਾਣਾ ਜਿਹੜੇ ਧੀਆਂ ਦੀ ਬਹੁ ਬੇਟੀਆਂ ਦੀ ਇੱਜ਼ਤ ਨਹੀਂ ਬਚਾ ਸਕਦੇ। ਸਿੰਘ ਕਹਿਣ ਲੱਗੇ, ਪੁੱਤਰੀਓ ਬੀਬੀਓ ਭੈਣੋ, ਖਾਲਸੇ ਦਾ ਇਹ ਧਰਮ ਹੈ, ਤੁਸੀਂ ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਸਾਡੀਆਂ ਪੁੱਤਰੀਆਂ ਲੱਗਦੀਆਂ ਹੋ, ਤੁਹਾਨੂੰ ਅਸੀਂ ਨਹੀਂ ਰੱਖ ਸਕਦੇ। ਸਾਨੂੰ ਕਲਗੀ ਵਾਲੇ ਨੇ ਜਦ ਸਭ ਦੀ ਦਾਤ ਬਖਸ਼ੀ ਆਪਣੇ ਧਰਮ ਵਿੱਚ ਪਰਪੱਕ ਰਹਿਣਾ, ਤੁਹਾਨੂੰ ਤੁਹਾਡੇ ਘਰਾਂ ਵਿੱਚ ਹੀ ਛੱਡਿਆ ਜਾਏਗਾ। ਫਿਰ ਸਾਰੇ ਸਿੰਘਾਂ ਦੀਆਂ ਡਿਊਟੀਆਂ ਲਾਈਆਂ ਗਈਆਂ, ਭਾਈ ਤੋਂ ਇੰਨੀਆਂ ਲੜਕੀਆਂ ਲਿਜਾ ਕੇ ਛੱਡ ਕੇ ਆ ਫਲਾਨੀ ਥਾਂ ਤੋਂ ਜਿੱਥੋਂ ਲਿਆਂਦੀਆਂ। ਸਭ ਤੋਂ ਸੁੰਦਰ ਲੜਕੀ ਚੰਬੇ ਵਾਲੇ ਰਾਜੇ ਦੀ ਸੀ, 18,000 ਲੜਕੀਆਂ ਵਿੱਚ। ਮਹਾਂਪੁਰਖਾਂ ਨੇ ਵੀ ਦੱਸਿਆ, ਇਤਿਹਾਸ ਵਿੱਚ ਵੀ ਆਇਆ, ਚੰਬੇ ਵਾਲੇ ਲੜਕੀ ਦਾ ਇੰਨਾ ਸੁੰਦਰ ਰੂਪ ਸੀ ਸਾਰਿਆਂ ਦਾ ਮਨ ਮੋਹਿਤ ਹੋਈ ਜਾਵੇ ਉਹਦੇ ਵੱਲ ਵੇਖ ਵੇਖ ਕੇ, ਇੰਨਾ ਸੁੰਦਰ ਰੂਪ। ਸਿੰਘਾਂ ਨੇ ਫਿਰ ਸਾਰੇ ਪੰਥ ਦੇ ਵਿਚਾਰ ਕੀਤੀ, ਧੰਨ ਬਾਬਾ ਦੀਪ ਸਿੰਘ ਜੀ ਨੂੰ ਵਚਨ ਕੀਤਾ, ਕਹਿੰਦੇ ਬਾਬਾ ਜੀ ਆਪ ਜੀ ਮਹਾਂਪੁਰਖ ਹੋ, ਇਸ ਬੀਬੀ ਨੂੰ ਤੁਸੀਂ ਛੱਡ ਕੇ ਆਓ, ਇਹ ਬੀਬੀ ਨੂੰ ਤੁਸੀਂ ਇਹਦੇ ਮਾਤਾ ਪਿਤਾ ਪਾਸ। ਉਹਨੇ ਬੜੀਆਂ ਬੇਨਤੀਆਂ ਕੀਤੀਆਂ, ਪਰ ਬਾਬਾ ਜੀ ਕਹਿੰਦੇ ਨਹੀਂ ਪੁੱਤਰੀ, ਨਹੀਂ ਬੀਬੀ ਭੈਣ, ਤੈਨੂੰ ਅਸੀਂ ਤੇਰੇ ਮਾਤਾ ਪਿਤਾ ਪਾਸ ਹੀ ਛੱਡ ਕੇ ਆਉਣਾ। ਧੰਨ ਬਾਬਾ ਦੀਪ ਸਿੰਘ ਜੀ ਐਸੇ ਜਗਸਰ ਦੇ ਮਾਲਕ ਮਹਾਂਪੁਰਖ, ਉਸ ਬੀਬੀ ਨੂੰ ਆਪ ਲੈ ਕੇ ਉਹਦੇ ਮਾਪਿਆਂ ਪਾਸ ਛੱਡ ਕੇ ਆਏ। ਐਸਾ ਜੀਵਨ ਉਹਨਾਂ ਮਹਾਂਪੁਰਖਾਂ ਦਾ ਸੀ, ਸਾਰੇ ਰਸਤੇ ਬਾਣੀ ਪੜ੍ਹਦੇ ਗਏ। ਮਹਾਂਪੁਰਖ ਦੱਸਿਆ ਕਰਦੇ ਸਨ, ਬਾਬਾ ਜੀ 5 ਬਾਣੀਆਂ, 5 ਗ੍ਰੰਥੀ, 10 ਗ੍ਰੰਥੀ ਦਾ ਨਿਕਲੇ ਹੋਏ 110 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦੇ ਸਨ ਬਾਬਾ ਦੀਪ ਸਿੰਘ ਸਾਹਿਬ। ਇਹਨਾਂ ਨਿਤਨੇਮ ਸੀ ਉਹਨਾਂ ਮਹਾਂਪੁਰਖਾਂ ਦਾ, ਨਿਤਨੇਮ ਕਰਦੇ ਬਾਣੀ ਪੜ੍ਹਦੇ ਗਏ, ਬੀਬੀ ਦੇ ਕਦਮਾਂ ਤੋਂ ਸਿਰ ਨੀਤਾ ਚੁੱਕਿਆ, ਕਹਿੰਦੇ ਬਾਬਾ ਜੀ ਉਹਦੇ ਵੱਲ ਵੇਖਿਆ ਤੱਕ ਨਹੀਂ। ਐਸਾ ਜੀਵਨ ਉਹਨਾਂ ਮਹਾਂਪੁਰਖਾਂ ਦਾ, ਜਿਸ ਕਾਮ ਤੋਂ ਦੁਨੀਆਂ ਡਰਦੀ ਹੈ ਉਹਨਾਂ ਨੇ ਉਸ ਕਾਮ ਨੂੰ ਜਿੱਤ ਲਿਆ। ਧੰਨ ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਖਾਂ, ਕ੍ਰੋਧ ਨੂੰ ਜਿੱਤ ਲਿਆ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ, ਤੇ 5 ਲੜਕਿਆਂ ਨੂੰ ਮਾਰ ਲਿਆ, ਭਾਵ ਇਹਨਾਂ ਦੀਆਂ ਬੁਰੀਆਂ ਆਦਤਾਂ ਨੂੰ ਸਾਧ ਸੰਗਤ ਜੀ ਮੇਟ ਲਿਆ ਹੈ।
ਰਾਮ ਲਿਓ ਨਾਏ
ਦੇ ਆਸ ਜਦੋਂ ਸੜ ਜਾਂਦਾ ਫਿਰ ਕਾਮ ਕਰੋ ਲੋਭ ਹੰਕਾਰ ਤੋਂ ਉੱਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ। ਬ੍ਰਹਮ ਅਭਿਆਸ ਬ੍ਰਹਮ ਚਿੰਤਨ ਵਾਹਿਗੁਰੂ ਦੇ ਚਰਨਾਂ ਨਾਲ ਚਿੱਤ ਨੂੰ ਜੋੜਦੇ ਕਰਦੇ ਰਹੇ ਰਾਮ ਨਿਮ ਲਾਏ, ਰਾਮ ਨਾਲ ਪਰਮੇਸ਼ਰ ਦੇ ਨਾਲ ਵਾਹਿਗੁਰੂ ਦੇ ਨਾਲ ਨਿਮ ਦਾ ਅਰਥ ਹੈ ਸੁਰਤ, ਸੁਰਤ ਭਾਵ ਧਿਆਨ ਉਹਨਾਂ ਦਾ ਸਦਾ ਹੀ ਜੁੜਿਆ ਰਹਿੰਦਾ, ਸੁਰਤ ਲੱਗੀ ਰਹਿੰਦੀ ਹੈ, ਚਿੱਤ ਚਰਨਾਂ ਦੇ ਵਿੱਚ ਵਾਹਿਗੁਰੂ ਦੇ ਡੁੱਬ ਜਾਂਦਾ, ਨਾਮ ਵਿੱਚ ਰਵੇ ਪਰਮੇਸ਼ਰ ਦੇ ਨਾਮ ਵਿੱਚ ਉਹਨਾਂ ਨੇ ਆਪਣੀ ਨਿਮ ਲਾ ਲਈ ਹੈ। ਜਦੋਂ ਬ੍ਰਹਮ ਅਭਿਆਸ ਪ੍ਰਪੱਕ ਹੋ ਗਿਆ, ਦੇਹ ਅਭਿਆਸ ਸੜ ਗਿਆ, ਕਾਮ ਕਰੋ ਲੋਭ ਹੰਕਾਰ ਮਰ ਗਏ, ਫਿਰ ਨਿਮ ਕਿੱਥੇ? ਵਾਹਿਗੁਰੂ ਦੇ ਨਾਮ ਵਿੱਚ, ਪਰਮੇਸ਼ਰ ਦੇ ਚਰਨਾਂ ਵਿੱਚ, ਵਾਹਿਗੁਰੂ ਦੇ ਨਾਮ ਵਿੱਚ ਸੁਰਤ ਜੁੜ ਗਈ ਆ।
ਕਬੀਰ ਐਸਾ ਕੋ ਨਹੀਂ,
ਇਸੇ ਤਰ੍ਹਾਂ ਕਬੀਰ ਸਾਹਿਬ ਪ੍ਰਮਾਣ ਕਰਦੇ ਭਾਈ ਐਸਾ ਕੋਈ ਨਹੀਂ ਹੈ ਸੰਸਾਰ ਦੇ ਉੱਤੇ ਜਿਹੜਾ ਆਪਣੇ ਤਨ ਨੂੰ ਸਰੀਰ ਨੂੰ ਫੂਕ ਦੇਵੇ, ਸਾੜ ਦੇਵੇ, ਦੇਹ ਅਧਿਆਸ ਨੂੰ ਭਸਮ ਕਰ ਦੇਵੇ ਬ੍ਰਹਮ ਅਗਨੀ ਦੇ ਨਾਲ,
ਅੰਧਾ ਲੋਭ ਨਾ ਜਾਣਈ।
ਵੀਰ ਸਾਹਿਬ ਕਹਿੰਦੇ ਅੰਧਾ ਕੌਣ ਹੈ? ਅਗਿਆਨੀ। ਅਗਿਆਨੀ ਨੂੰ ਦੀਨਾ ਨਹੀਂ, ਪਾਪ ਉਦੋਂ ਹੀ ਕਰਦਾ ਜਿੰਨਾ ਚਿਰ ਸਮਝ ਸੋਝੀ ਗਿਆਨ ਨਹੀਂ। ਤੇ ਜੇ ਭਾਈ ਸਮਝ ਸੋਝ ਤੋਂ ਬਾਅਦ ਵੀ ਜਾਣ ਬੁੱਝ ਕੇ ਪਾਪ ਕਰਦਾ ਨਾ, ਫਿਰ ਉਹ ਮਹਾਂ ਅੰਧਾ ਹੈ, ਉਸ ਨਾਲੋਂ ਵੱਡਾ ਅਗਿਆਨੀ ਹੋਰ ਨਹੀਂ ਕੋਈ ਹੋ ਸਕਦਾ। ਇਹ ਅੰਨਾ ਅਗਿਆਨੀ ਜੀ ਨਹੀਂ ਜਾਣਦਾ, ਨਹੀਂ ਸਮਝਦਾ ਹੈ। ਜਾਨੀ ਦਾ ਅਰਥ ਹੈ ਸਮਝਦਾ, ਸਮਝਦਾ ਨਹੀਂ ਇਸ ਵਿਚਾਰ ਨੂੰ।
ਕਬੀਰਾ ਕੂਕ,
ਕਬੀਰ ਸਾਹਿਬ ਕਹਿੰਦੇ ਕੂਕ ਕੂਕ ਕੇ ਮੈਂ ਪੁਕਾਰ ਪੁਕਾਰ ਕੇ ਕਹਿ ਰਿਹਾ ਕਿ ਇਹ ਲੋਕੋ ਤਨ ਦਾ ਅਭਿਮਾਨ ਤਿਆਗ ਦਿਓ, ਤਨ ਦੀ ਹੰਗਤਾ ਨੂੰ ਸਾੜ ਦਿਓ, ਸਾੜ ਦਿਓ, ਸਾੜ ਦਿਓ। ਜਿੰਨਾ ਚਿਰ ਤਨ ਦੀ ਹੰਗਤਾ, ਤਨ ਦਾ ਅਭਿਮਾਨ ਨਹੀਂ ਮਿਟਦਾ ਬ੍ਰਹਮ ਅਭਿਆਸ ਦੁਆਰਾ, ਕਬੀਰ ਸਾਹਿਬ ਕਹਿੰਦੇ ਉਨਾ ਚਿਰ ਤੇਰਾ ਜੰਮਣ ਮਰਨ ਨਹੀਂ ਕੱਟਿਆ ਜਾਣਾ, ਜੰਮਣ ਮਰਨ ਤੇਰਾ ਬਣਿਆ ਰਹਿਣਾ, ਨਰਕਾਂ ਦੇ ਦੁੱਖ ਸਹਿੜੇਗਾ, ਪਾਪ ਕਰਦਿਆਂ ਕਰਦਿਆਂ ਫਿਰ 84 ਲੱਖ ਜੂਨਾਂ ਦੇ ਵਿੱਚ ਹੀ ਦੁਬਾਰਾ ਦੁਬਾਰਾ ਜਾ ਕੇ ਤੇਰਾ ਭਰਮਣ, ਤੇਰਾ ਚੱਕਰ ਬਣਿਆ ਰਹਿਣਾ। ਇਹ ਗਿਆਨੀ ਜੀਵ ਕਿਉਂ ਨੀ ਤੂੰ ਜਾਣਦਾ, ਸਭ ਕੁਝ ਦਿਸਦਾ, ਫਿਰ ਤੂੰ ਜਾ ਕੇ ਖੂਹ ਖਾਤੇ ਵਿੱਚ ਹੀ ਡਿੱਗੀ ਜਾਣਾ। ਕਬੀਰ ਸਾਹਿਬ ਕੂਕ ਕੂਕ ਕੇ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਭਾਈ ਉਸ ਦੇ ਦਰ ਤੇ ਕੂਕ ਕੀ ਫਰਿਆਦ ਕਰੀਏ ਕਿ ਮਹਾਰਾਜ ਕਿਰਪਾ ਕਰੋ, ਇਹ ਤਨ ਦੇ ਅਭਿਮਾਨ ਨੂੰ ਸਾੜ ਦੋ, ਮੇਟ ਦੋ। ਇਸ ਕਰਕੇ ਜਿਹੜਾ ਗਿਆਨ ਹੈ ਇਹ ਮਿਟ ਜਾਏ, ਨਾਸ ਹੋ ਜਾਏ, ਉਹਦੇ ਦਰ ਤੇ ਫਰਿਆਦਾ ਕਰੋ, ਕਬੀਰ ਸਾਹਿਬ ਕਹਿੰਦੇ ਹੈ। ਕਿਉਂ ਕਬੀਰ ਸਾਹਿਬ ਭਾਈ ਬਾਰ ਬਾਰ ਸਾਨੂੰ ਉਪਦੇਸ਼ ਦਿੰਦੇ ਹਨ,
ਕਬੀਰ ਸਤੀ ਪੁਕਾਰ ਚੜੀ।
ਕਿਉਂ ਕਬੀਰ ਸਾਹਿਬ ਸਿੱਖਿਆ ਦੇ ਰਹੇ ਹੈ, ਕਹਿੰਦੇ ਸਤੀ ਪੁਕਾਰ ਜਿਹ ਚੜੀ। ਸਤੀਆਂ ਸਾਧ ਸੰਗਤ ਦੀ ਚਿਖਾ ਦੇ ਉੱਤੇ, ਚੇ ਨਾਮ ਚਿਖਾ ਦੇ ਉੱਤੇ ਚੜ ਕੇ, ਜਿਹੜੀ ਸਤੀ ਹੈ ਨਾ, ਸਤੀ ਚਿਖਾ ਤੇ ਚੜ ਕੇ ਗੱਲ ਪੁਕਾਰਦੀ ਹੈ, ਉੱਚੀ ਉੱਚੀ ਬੋਲ ਕੇ ਦੱਸਦੀ ਹੈ।
ਸੁਣੋ ਵੀਰ ਮਸਾਨ,
ਐ ਵੀਰੋ, ਐ ਬਹਾਦਰੋ, ਸੂਰਮਿਓ, ਜਿੰਨੇ ਤੁਸੀਂ ਮਸਾਨ ਭੂਮਿਕਾ ਦੇ ਵਿੱਚ ਮੇਰੇ ਪਤੀ ਨੂੰ ਪੁਰਾਣੇ ਸਮੇਂ 'ਚ ਬੀਬੀਆਂ ਨੂੰ ਨਾਲ ਹੀ ਸਾੜ ਦਿੰਦੇ ਸੀ ਨਾ, ਸਤੀ ਬਣਾ ਕੇ ਇਹ ਨਾਲ ਹੀ ਸਾੜ, ਉਹ ਕਹਿੰਦੀ ਹੈ ਵੀਰੋ ਬਹਾਦਰੋ ਸੂਰਮਿਓ, ਜਿੰਨੇ ਤੁਸੀਂ ਇਹ ਸ਼ਮਸ਼ਾਨ ਭੂਮਿਕਾ ਦੇ ਵਿੱਚ ਆਇਓ, ਮੇਰੀ ਗੱਲ ਸੁਣੋ ਧਿਆਨ ਨਾਲ, ਮੈਂ ਚਿਖਾ ਤੇ ਖੜ ਕੇ ਪੁਕਾਰ ਕੇ ਤੁਹਾਨੂੰ ਕਹਿੰਦੀ ਹੈ, ਬੋਲ ਕੇ ਕਹਿੰਦੀ ਹੈ, ਐਲਾਨ ਕਰਦੀ ਹਾਂ, ਦੱਸਦੀ ਹਾਂ, ਸੁਣੋ।
ਸਮਾਇਆ ਚੱਲ ਗਏ ਹੋ,
ਜਿੰਨੇ ਲੋਕ ਹੈ ਪਹਿਲਾਂ ਵਾਲੇ, ਜਿੰਨੇ ਪੈਦਾ ਹੋਏ ਸਮਾਇਆ, ਸਾਰੇ ਜਿੰਨੇ ਅੱਜ ਤੱਕ ਪੈਦਾ ਹੋਏ ਉਹ ਸਾਰੇ ਚਲੇ ਗਏ ਸੰਸਾਰ ਤੋਂ, ਕੋਈ ਨੀ ਜਿਉਂਦਾ ਰਿਹਾ, ਕੋਈ ਨੀ ਬਚਿਆ।
ਰਬ ਤੁਮ ਕਾਮ ਨਿਦਾਨ,
ਅਤੇ ਅਸੀਂ ਤੁਸੀਂ ਦਿੰਦੇ ਹਾਂ ਨਿਦਾਨ, ਅੰਤ ਨੂੰ ਆਪਾਂ ਵੀ ਚਲੇ ਜਾਣਾ, ਕਿਸੇ ਨੇ ਸੰਸਾਰ ਤੇ ਰਹਿਣਾ। ਇਸ ਕਰਕੇ ਉਸ ਵਾਹਿਗੁਰੂ ਦੇ ਨਾਮ ਦਾ ਭਜਨ ਕਰੋ, ਇਹ ਮਨੁੱਖਾ ਜੀਵਨ ਨੂੰ ਸਫਲ ਕਰ ਲਓ, ਇਹ ਉਹ ਸਿੱਖਿਆ ਦਿੰਦੀ ਹੈ ਸਾਨੂੰ। ਇਸੇ ਤਰ੍ਹਾਂ ਭਾਈ ਇਸੇ ਪ੍ਰਕਾਰ ਫਰਮਾਨ ਕਰਦੇ
ਆਰ ਸਤੀ ਪੁਕਾਰ ਚੜੀ।
ਵੀਰ ਸਾਹਿਬ ਕਹਿੰਦੇ ਸਤੀ ਕੌਣ ਹੈ? ਪ੍ਰਭੂ ਦੇ ਪਿਆਰੇ ਸੰਤ ਹੈ, ਜਿਨ੍ਹਾਂ ਨੇ ਵਾਹਿਗੁਰੂ ਦੀ ਵੈਰਾਗ ਤੇ ਸੰਯੁਕਤ ਹੋ ਕੇ ਭਗਤੀ ਕੀਤੀ ਹੈ ਉਹ ਪੁਕਾਰਦੇ ਹੈ ਬਾਰ ਬਾਰ ਪ੍ਰਯੰਤ ਬਾਰ ਬਾਰ ਤੁਹਾਨੂੰ ਦੱਸਦੇ ਆ ਸੁਭ ਸਿੱਖਿਆ ਦਿੰਦੇ ਆ ਸਮਝਾਉਂਦੇ ਆ
ਸੁਣ ਹੋ ਵੀਰ ਮਸਾਨ
ਕਿਹੜੀ ਚਿਖਾ ਤੇ ਚੜਿਆ ਵੈਰਾਗ ਦੀ ਚਿਖਾ ਦੇ ਉੱਤੇ ਚੜੇ ਵੈਰਾਗ ਦੀ ਚਿਖਾ ਦੇ ਉੱਤੇ ਉਹਨਾਂ ਨੇ ਚੜ੍ਹਦਾ ਕੀਤਾ ਔਰ ਉਹ ਕੀ ਕਹਿੰਦੇ ਆ ਜਿੰਨੇ ਵੀ ਸੰਸਾਰ ਦੇ ਲੋਕ ਹੈ ਸਾਰੇ ਸੁਣੋ ਤੇ ਸਾਰਿਆਂ ਨੇ ਨਿਸ਼ਾਨ ਅੰਤ ਨੂੰ ਮਰ ਜਾਣਾ ਭਾਈ ਉਹ ਵੈਰਾਗਮਈ ਸੁਭ ਸਿੱਖਿਆ ਦਿੰਦੇ ਹੈ ਕਿ ਜਿੰਨੇ ਵੀ ਜੀਵ ਹੈ ਭਾਈ ਸਾਰਿਆਂ ਨੇ ਮਰ ਜਾਣਾ ਸਾਰਿਆਂ ਦਾ ਅੰਤ ਆ ਜਾਣਾ ਹੈ
ਲੋਕ ਸਫਾਇਆ ਚੱਲ ਗਏ ਉਹ
ਜਿੰਨੇ ਲੋਕ ਆ ਉਹ ਸਾਰੇ ਚੱਲ ਗਏ ਚਲੇ ਚਲੇ ਤੁਰੇ ਤੁਰੇ ਜਾ ਰਹੇ
ਹੈ ਕਾਮ ਨਿਦਾਨ
ਫਿਰ ਹਮ ਹੰਗਤਾ ਤੇ ਮਨ ਮਮਤਾ ਹੰਗਤਾ ਮਮਤਾ ਕਿਉਂ ਕਰਨੀ ਹੈ ਨਾ ਕਰੋ ਇਹ ਪਾਰ ਕਰਦੇ ਨਿਦਾਨ ਨਾ ਮੂਰਖਾਂ ਦਾ ਜਿਵੇਂ ਸਿਆਣੇ ਪੁਰਸ਼ ਕਹਿੰਦੇ ਬੜਾ ਨਿਦਾਨ ਮਨੁੱਖ ਹੈ ਕਹਿੰਦੇ ਜਿਹੜੀ ਹੰਗਤਾ ਤੇ ਮਮਤਾ ਕਰਨੀ ਹੈ ਨਾ ਉਹ ਸੰਤ ਕੀ ਵੈਰਾਗ ਦੀ ਚਿਖਾ ਤੇ ਚੜ੍ਹ ਕੇ ਕੀ ਸਿੱਖਿਆ ਦਿੰਦੇ ਹੈ ਵੈਰਾਗਵਾਨ ਮਹਾਂਪੁਰਖ ਕਿ ਹੰਗਤਾ ਮਮਤਾ ਕਰਨੀ ਮੂਰਖਾਂ ਦਾ ਕੰਮ ਹੈ ਸਮਝ ਵਾਲਿਆਂ ਦਾ ਸਿਆਣਿਆਂ ਦਾ ਗਿਆਨਵਾਨਾਂ ਦਾ ਅਕਲ ਵਾਲਿਆਂ ਦਾ ਕੰਮ ਨਹੀਂ ਹੰਗਤਾ ਆਪਣੇ ਗੁਣਾਂ ਦੀ ਮਮਤਾ ਪਦਾਰਥਾਂ ਦੀ ਇਸ ਕਰਕੇ ਕਹਿੰਦੇ ਇਹ ਹੰਗਤਾ ਅਤੇ ਮਮਤਾ ਨੂੰ ਛਡਾ ਦਿਓ ਹਮ ਅਤੇ ਤੁਮ ਇੱਕ ਮੈਂ ਇੱਕ ਤੂੰ ਇਹ ਜਿਹੜੀ ਦਵੈਤ ਪਈ ਹੋਈ ਹੈ ਇਹ ਦਵੈਤ ਕਰਨੀ ਇਹ ਵੀ ਨਿਦਾਨ ਮਨੁੱਖਾਂ ਦਾ ਕੰਮ ਹੈ ਇਸ ਨੂੰ ਤਿਆਗ ਦਿਓ ਛੱਡ ਦਿਓ ਸਾਰੀ ਦੁਨੀਆ ਚਲੀ ਗਈ ਹੈ ਇਸ ਲਈ ਵੈਰਾਗ ਧਾਰਨ ਕਰਕੇ ਉਸ ਵਾਹਿਗੁਰੂ ਦਾ ਨਾਮ ਜਪੋ ਭਗਤੀ ਕਰੋ ਸਿਮਰਨ ਕਰੋ ਇਹ ਉਹ ਪੁਕਾਰਾਂ ਕਰਦੇ ਹੈ ਸੁਭ ਸਿੱਖਿਆ ਦਿੰਦੇ ਹੈ ਬਾਰ ਬਾਰ ਸਾਨੂੰ ਸਮਝਾਉਂਦੇ ਹੈ ਪ੍ਰਭੂ ਦੇ ਪਿਆਰੇ ਜਿਹੜੇ ਮਹਾਂਪੁਰਖ ਹਨ
ਗੰਭੀਰ ਮਨ ਪੰਖੀ ਭਇਓ
ਵੀਰ ਸਾਹਿਬ ਜੀ ਕਹਿੰਦੇ ਭਾਈ ਇਹ ਮਨ ਪੰਖੀ ਦੀ ਨਿਆਈ ਪੰਛੀ ਦੀ ਤਰ੍ਹਾਂ ਬਣਿਆ ਹੋਇਆ ਹੈ ਭਇਓ ਹੋਇਆ ਹੋਇਆ ਹੈ
ਉੱਡ ਉੱਡ ਦਹਿਲ ਸਜਾਏ
ਦਸੋ ਦਸਾਵਾਂ ਦੇ ਵਿੱਚ ਉੱਡ ਉੱਡ ਕੇ ਜਾਂਦਾ ਜੀ ਪੰਛੀ ਦੇ ਤਾਂ ਖੰਭ ਹੁੰਦੇ ਹੈ ਮਨ ਦੇ ਕਿਹੜੇ ਖੰਭ ਹੈ ਮਨ ਦੇ ਸੰਕਲਪ ਵਿਕਲਪ ਰੂਪ ਖੰਭ ਹੈ ਸਾਧ ਸੰਗਤ ਜਿਹੜੀਆਂ ਚਿਤਵਣੀਆਂ ਕਰਦਾ ਨਾ ਸੰਕਲਪ ਵਿਕਲਪ ਹਟਾਉਂਦਾ ਇਹ ਮਨ ਦੇ ਖੰਭ ਹੈ ਇਸ ਕਰਕੇ ਉੱਡ ਉੱਡ ਕੇ ਦਸੋ ਦਿਸ਼ਾਵਾਂ ਦੇ ਵਿੱਚ ਇਹ ਦੌੜਦਾ ਜਾਂਦਾ ਭੱਜਿਆ ਫਿਰਦਾ ਹੈ ਭਟਕਦਾ ਹੈ
ਜੋ ਜੈਸੀ ਸੰਗਤ ਮਿਲੇ
ਜਿਹੋ ਜੀ ਜਿਸ ਤਰ੍ਹਾਂ ਦੀ ਵੀ ਇਹਨੂੰ ਸੰਗਤ ਮਿਲ ਜਾਂਦੀ ਹੈ ਲੋਕ ਮਿਲ ਜਾਂਦੇ
ਹੈ ਸੋ ਫਲ ਖਾਏ
ਉਹੋ ਜਿਹਾ ਫਲ ਉੱਥੋਂ ਖਾਂਦਾ ਭਾਵ ਉਹੋ ਜਿਹਾ ਫਲ ਹੀ ਪ੍ਰਾਪਤ ਕਰਦਾ ਜਿਵੇਂ ਅੰਬ ਵਾਲੇ ਨੂੰ ਅੰਬ ਖਾਣ ਨੂੰ ਮਿਲਦੇ ਹੈ ਰਿੰਡ ਖਾਣ ਅੰਬ ਕੋਲੇ ਬੈਠਣ ਵਾਲੇ ਨੂੰ ਭਾਈ ਅੰਬ ਹੀ ਮਿਲਣਗੇ ਤੇ ਰੰਡ ਕੋਲੇ ਬੈਠਣ ਵਾਲੇ ਨੂੰ ਰੰਡ ਉਹ ਕੌੜੀ ਕੌੜੀਆਂ ਜਿਹੜੀਆਂ ਸਾਧ ਸੰਗਤ ਜੀ ਉਹਦੇ ਬੀਜ ਹੁੰਦੇ ਆ ਉਹ ਹੀ ਖਾਣ ਨੂੰ ਮਿਲਦੇ ਆ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਮਨ ਪੰਛੀ ਦੀ ਤਰ੍ਹਾਂ ਹੋ ਗਿਆ ਬਹਿ ਨਾਮ ਇੰਦਰੀਆਂ ਦਾ ਇੰਦਰੀਆਂ ਦੀ ਤਰਫ ਦਿਸ਼ਾ ਨਾਮ ਤਰਫ ਉਧਰ ਨੂੰ ਦੌੜਿਆ ਫਿਰਦਾ ਕਿੱਧਰ ਨੂੰ ਨੇਤਰਾਂ ਨਾਲ ਬਗਾਨਾ ਰੂਪ ਦੇਖਣ ਵਿੱਚ ਬੜਾ ਮਸਤ ਹੈ ਕੰਨਾਂ ਨਾਲ ਨਿਦਿਆ ਸੁਣਨ ਵਿੱਚ ਬੜਾ ਮਸਤ ਹੈ ਰਸਨਾ ਨਾਲ ਝੂਠ ਬੋਲਣ ਦੇ ਵਿੱਚ ਬੜਾ ਮਸਤ ਹੈ ਰਸਾਂ ਪਸੰਦ ਦੇ ਜਿਹੜੇ ਜਿਹੜਾ ਕੁਝ ਖਾਣ ਦੀ ਆਗਿਆ ਨਹੀਂ ਗੁਰੂ ਦੀ ਉਹ ਵੀ ਖਾਂਦਾ ਸ਼ਰਾਬ ਮਾਸ ਦਾ ਸੇਵਨ ਕਰਦਾ ਇਹਨਾਂ ਦੇ ਰਸਾਂ ਵਿੱਚ ਪੈਰਾਂ ਨਾਲ ਸੰਗਤ ਵੱਲ ਜਾਂਦਾ ਹੱਥਾਂ ਨਾਲ ਚੋਰੀ ਜ਼ਿਆਦੀ ਕਮਾਉਂਦਾ ਮਨ ਕਰਕੇ ਬੁਰਾ ਸੋਚਦਾ ਉਹ ਦਸਾਂ ਇੰਦਰੀਆਂ ਵਾਲੇ ਦੌੜਿਆ ਫਿਰਦਾ ਉੱਡ ਉੱਡ ਕੇ ਸੰਕਲਪਾਂ ਵਿਕਲਪਾਂ ਦੀ ਤਰ੍ਹਾਂ ਸੰਕਲਪਾਂ ਵਿਕਲਪਾਂ ਨੂੰ ਖੰਭਾਂ ਦੇ ਨਾਲ ਉੱਡਿਆ ਫਿਰਦਾ ਦੌੜਿਆ ਫਿਰਦਾ ਜਿਵੇਂ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਬੜਾ ਸੁੰਦਰ ਇੱਕ ਸਾਖੀ ਸੁਣਾਈ ਕਹਿੰਦੇ ਦੋ ਤੋਤੇ ਸਨ ਬੜੇ ਉਹ ਭਰਾ ਹੀ ਸਨ ਇੱਕੋ ਮਾਤਾ ਦੇ ਪੇਟੋਂ ਪੈਦਾ ਹੋਏ ਇੱਕ ਤੋਤਾ ਚੋਰਾਂ ਦੇ ਹੱਥ ਆ ਗਿਆ ਤੇ ਚੋਰਾਂ ਨੇ ਚੰਗੀ ਤਰ੍ਹਾਂ ਸਿਖਾ ਦਿੱਤਾ। ਕੀ ਸਿਖਾਇਆ? ਵੀ ਜਦੋਂ ਕੋਈ ਰਾਹੀ ਪਾਂਧੀ ਆਵੇ ਤੂੰ ਉੱਚੀ ਬੋਲ ਕੇ ਸਾਨੂੰ ਸੁਚੇਤ ਕਰ ਦੇਣਾ ਤੇ ਅਸੀਂ ਤਿਆਰ ਬਰ ਤਿਆਰ ਹੋ ਜਾਇਆ ਕਰਾਂਗੇ ਲੁੱਟਣ ਵਾਸਤੇ ਮਾਰਨ ਵਾਸਤੇ। ਉਡਾੜ ਵਿੱਚ ਜਾ ਕੇ ਪਿੰਜਰਾ ਰੱਖ ਦੇਣਾ ਤੇ ਜਦੋਂ ਕੋਈ ਰਾਹੀ ਪਾਂਧੀ ਆਉਣਾ ਕੋਈ ਸਾਧੂ ਸੰਤ ਜਾਂ ਕੋਈ ਵੀ ਰਾਹ ਤੇ ਜਾਣ ਵਾਲਾ ਤੋਤੇ ਨੂੰ ਬੋਲਣਾ ਆ ਗਿਆ ਲੁੱਟ ਲਓ ਮਾਰ ਲਓ ਆ ਗਿਆ ਸੁੱਕਾ ਨਾ ਜਾਵੇ ਬਚ ਕੇ। ਚੋਰਾਂ ਨੇ ਸਮਝ ਲੈਣਾ ਕਿ ਕੋਈ ਆ ਗਿਆ। ਭਾਈ ਜਿਹੋ ਜਿਹੀ ਤੋਤੇ ਨੂੰ ਸਿੱਖਿਆ ਸਿਖਾਈ ਸੀ ਵਿਚਾਰੇ ਨੇ ਉਹੀ ਬੋਲਣਾ ਨਾ ਤੇ ਉਹਨੇ ਉਵੇਂ ਬੋਲੀ ਜਾਣਾ। ਇੱਕ ਤੋਤਾ ਪ੍ਰਭੂ ਦੇ ਪਿਆਰੇ ਸੰਤਾਂ ਦੇ ਹੱਥ ਵਿੱਚ ਆ ਗਿਆ ਉਹਨਾਂ ਨੇ ਉਹਨੂੰ ਚੰਗੀ ਸਿੱਖਿਆ ਸੁਖਾਉਣਾ ਵਾਲੀ ਸਿਖਾਈ। ਜਦੋਂ ਉਹਨਾਂ ਦੇ ਪਾਸ ਕਿਸੇ ਪ੍ਰੇਮੀ ਨੇ ਆਉਣਾ ਤਾਂ ਤੋਤੇ ਨੇ ਬੋਲਣਾ ਆਓ ਜੀ ਜੀ ਆਇਆ ਨੂੰ ਇੱਥੇ ਬੈਠੀਏ ਰਾਮ ਵਾਹਿਗੁਰੂ ਦਾ ਨਾਮ ਜਪੋ ਪਰਮੇਸ਼ਰ ਦਾ ਜਾਪ ਜਪੋ ਵਾਹਿਗੁਰੂ ਦੀ ਭਗਤੀ ਕਰੋ ਉਹ ਭਲੇ ਬਚਨ ਭਲੇ ਪਾਸੇ ਲਓ ਚੰਗੇ ਪਾਸੇ ਦੀ ਸੁਰ ਸਿੱਖਿਆ ਦੇਣਾ। ਇਸ ਕਰਕੇ ਭਾਈ ਇਹ ਜਿਹੜਾ ਮਨ ਹੈ ਜੋ ਜੈਸੀ ਸੰਗਤ ਮਿਲਦਾ ਹੈ ਜਿਹੋ ਜਿਹੀ ਇਹਨੂੰ ਸੰਗਤ ਮਿਲ ਜਾਂਦੀ ਹੈ ਇਹ ਤਾਂ ਭਾਈ ਗੁਰਮੁਖਾਂ ਦੀ ਸੰਗਤ ਮਿਲ ਜਾਂਦੀ ਹੈ ਗੁਰਮੁਖ ਬਣ ਜਾਂਦਾ ਤੇ ਜੇ ਮਨਮੁਖਾਂ ਦੀ ਸੰਗਤ ਮਿਲ ਜਾਂਦੀ ਹੈ ਫਿਰ ਇਹ ਮਨਮੁਖ ਬਣ ਜਾਂਦਾ। ਮੁੱਖ ਮਨਮੁਖਾਂ ਨਾਲ ਮਿਲ ਕੇ ਭਾਈ ਇਹ ਫਿਰ ਔਗੁਣਾਂ ਦੀ ਵਿਕਾਰਾਂ ਦੀ ਚੋਣ ਚੁੱਕਦਾ ਫਿਰ ਉਹਦਾ ਫਲ ਨੂੰ ਖਾਣਾ ਪੈਂਦਾ ਨਰਕਾਂ ਦੀ ਸਜ਼ਾ ਇੱਥੇ ਵੀ ਦੁੱਖ ਭੋਗਣੇ ਪੈਂਦੇ ਹੈ। ਉਹ ਭਾਈ ਮਨ ਪੰਖੀ ਦੀ ਤਰ੍ਹਾਂ ਹੋ ਗਿਆ ਉਹ ਡੁੱਬ ਕੇ ਦਸੋਂ ਦਿਸ਼ਾਵਾਂ ਵਿੱਚ ਟਿਕਦਾ ਹੀ ਨਹੀਂ ਦੌੜਿਆ ਫਿਰਦਾ ਇੰਦਰੀਆਂ ਦੀ ਤਰਫ ਲੱਗਾ ਹੋਇਆ ਕਦੇ ਟਿਕਾ ਹੀ ਨਹੀਂ ਹੈ। ਸ਼ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋ ਮਿੱਠਾ ਸਾਰ ਮਨ ਸੋਇਆ ਮਾਇਆ ਵਿਸਮਾਰ ਕੰਨ ਸੁਣਨ ਵਿੱਚ ਮਸਤ ਹੈ ਨਿੰਦਿਆ ਸੁਣ ਕੇ ਬੜਾ ਖੁਸ਼ ਹੁੰਦਾ ਜਦੋਂ ਪਰਾਏ ਦੀ ਨਿੰਦਿਆ ਹੁੰਦੀ ਹੈ ਨਾ ਫਿਰ ਬੜਾ ਖੁਸ਼ ਹੁੰਦਾ ਵੀ ਹਾਂ ਠੀਕ ਹੈ ਇਹ ਇਵੇਂ ਹੋਣਾ ਚਾਹੀਦਾ। ਜੇ ਭਾਈ ਤੇਰੀ ਕੋਈ ਕਰੇ ਤੈਨੂੰ ਸ਼ਾਂਤੀ ਆਊ ਠੰਡ ਪਵੇਗੀ ਤੇਰੇ ਅੰਦਰ ਤੜਫ ਜਾਂਦਾ ਐਂ ਲੋਹਾ ਕੋਲੇ ਵਰਗਾ ਲਾਲ ਹੋ ਜਾਂਦਾ ਤੂੰ ਕੌਣ ਹੈ ਮੈਨੂੰ ਮਾੜਾ ਸ਼ਬਦ ਕਹਿਣ ਵਾਲਾ। ਦੂਸਰੇ ਦੇ ਗੁਣ ਸਹਾਰਨੇ ਸੁਣ ਕੇ ਤੇ ਆਪਣੀ ਨਿੰਦਿਆ ਸੁਣ ਕੇ ਅਜਰ ਜਾਣਾ ਇਹ ਬਹੁਤ ਕਠਿਨ ਹੈ ਸਾਧ ਸੰਗਤ ਜੀ। ਮਨੁੱਖ ਦਾ ਸੁਭਾਅ ਇਹ ਹੈ ਦੂਜੇ ਦੀ ਨਿੰਦਿਆ ਸੁਣ ਕੇ ਪ੍ਰਸੰਨ ਹੁੰਦਾ ਤੇ ਦੂਜੇ ਦੇ ਗੁਣ ਸੁਣ ਕੇ ਬੜਾ ਦੁਖੀ ਹੁੰਦਾ। ਪਰ ਇਹ ਸੁਭਾਅ ਕਿਹਦਾ? ਇਹ ਮਨਮੁੱਖ ਦਾ। ਜਦੋਂ ਦੂਜੇ ਦੀ ਨਿੰਦਿਆ ਸੁਣਦਾ ਬੜਾ ਪ੍ਰਸੰਨ ਹੁੰਦਾ ਤੇ ਦੂਜੇ ਦੇ ਗੁਣ ਨਹੀਂ ਇਹਦੇ ਕੋਲ ਸਹਾਰੇ ਜਾਂਦੇ ਉਹਦੀ ਨੇਕ ਨਾਮੀ ਨਹੀਂ ਝੱਲੀ ਜਾਂਦੀ ਉਹਦੇ ਸ਼ੁਭ ਗੁਣ ਨਹੀਂ ਇਹਦੇ ਕੋਲ ਝੱਲੇ ਜਾਂਦੇ ਸਹਾਰੇ ਨਹੀਂ ਜਾਂਦੇ। ਇਹ ਮਨਮੁਖ ਦੀ ਬਿਰਤੀ ਹੈ। ਗੁਰਮੁਖ ਦੀ ਬਿਰਤੀ ਕੀ ਹੈ? ਗੁਰਮੁਖ ਜਿਹੜਾ ਭਾਈ ਦੂਸਰੇ ਦੇ ਗੁਣ ਸੁਣ ਕੇ ਬਹੁਤ ਪ੍ਰਸੰਨ ਹੁੰਦਾ ਵੀ ਇਹ ਸੱਚੇ ਪਾਤਸ਼ਾਹ ਉਸ ਗੁਰਮੁਖ ਨੂੰ ਤੂੰ ਇੰਨੇ ਸ਼ੁਭ ਗੁਣ ਬਖਸ਼ੇ ਹੈ ਇੰਨੀ ਉਹਦੇ ਤੇ ਕਿਰਪਾ ਕੀਤੀ ਹੈ ਇਹ ਮਹਾਰਾਜ ਤੇਰਾ ਕਿਰਪਾਲੂ ਬਿਰਦ ਹੈ ਤੇਰਾ ਦਿਆਲੂ ਸੁਭਾਅ ਤੋਂ ਇੰਨੇ ਗੁਣਾਂ ਦਾ ਦਾਤਾ ਇੰਨੇ ਗੁਣ ਬਖਸ਼ ਕੇ ਨਿਵਾਜਦਾ ਜਿਹਦੇ ਨਾਲ ਸਾਰੇ ਪ੍ਰੇਮ ਕਰਦੇ ਤੇ ਆਪਣੇ ਔਗੁਣਾਂ ਨੂੰ ਸੁਣ ਕੇ ਜਿਹੜਾ ਗੁਰਮੁਖ ਹੈ ਭਾਈ ਉਹ ਹਿਰਦੇ ਵਿੱਚ ਵਿਚਾਰ ਕਰਦਾ ਉਹ ਦੁਖੀ ਨਹੀਂ ਹੁੰਦਾ ਪਰਾਏ ਦੀ ਮਹਿਮਾ ਸੁਣ ਕੇ ਪ੍ਰਸੰਨ ਹੁੰਦਾ ਤੇ ਆਪਣੇ ਔਗੁਣਾਂ ਨੂੰ ਵੀ ਅੰਦਰ ਝਾਤ ਮਾਰ ਕੇ ਉਹਨਾਂ ਤੋਂ ਵੀ ਉਹਨਾਂ ਨੂੰ ਕੰਟਰੋਲ ਕਰਦਾ ਫਿਰ ਵੀ ਪ੍ਰਸੰਨ ਨਹੀਂ ਰਹਿੰਦਾ। ਇਸ ਕਰਕੇ ਗੁਰਮੁਖ ਦਾ ਤੇ ਮਨਮੁਖ ਦਾ ਇੰਨਾ ਅੰਤਰ ਹੈ। ਤੂੰ ਭਾਈ ਜਿਹੋ ਜਿਹੀ ਸੰਗਤ ਮਿਲ ਜਾਂਦੀ ਹੈ ਪ੍ਰਾਪਤ ਹੋ ਜਾਂਦੀ ਹੈ ਸੋ ਉਹੋ ਜਿਹਾ ਇਹ ਜੀਵ ਜਿਹੜਾ ਮਨ ਹੈ ਉਹੋ ਜਿਹਾ ਫਲ ਕ੍ਰੋਧੀਆਂ ਦੀ ਸੰਗਤ ਕਰੇਗਾ ਕ੍ਰੋਧੀ ਬਣ ਜਾਏਗਾ ਵਿਕਾਰੀਆਂ ਦੀ ਸੰਗਤ ਕਰੇਗਾ ਵਿਕਾਰੀ ਬਣ ਜਾਏਗਾ ਚੋਰਾਂ ਦੀ ਸੰਗਤ ਕਰੇਗਾ ਚੋਰ ਬਣ ਜਾਏਗਾ ਲੁੱਟ ਕਰਨ ਵਾਲਿਆਂ ਦੀ ਸੰਗਤ ਕਰੇਗਾ ਲੁਟੇਰਾ ਬਣ ਜਾਏਗਾ। ਤੋਤੇ ਵਾਂਗੂ ਹੈ ਨਾ ਤੋਤਾ ਦੋਏ ਭਰਾ ਸਨ ਪਰ ਫਰਕ ਕਿੰਨਾ, ਉਹ ਚੋਰਾਂ ਦੇ ਹੱਥ ਆ ਗਿਆ, ਚੋਰਾਂ ਦੀ ਬੋਲੀ ਬੋਲਣ ਲੱਗ ਪਿਆ। ਦੂਜਾ ਸਾਧਾਂ ਦੇ ਹੱਥ ਆ ਗਿਆ, ਉਹ ਸਾਧਾਂ ਦੀ ਬੋਲੀ ਬੋਲਦਾ। ਕਿਉਂ ਭਾਈ, ਮਨ ਦਾ ਇਹ ਸੁਭਾਅ, ਜੋ ਜੈਸੀ ਸੰਗਤ ਮਿਲੇ, ਜਿਹੋ ਜੀ ਨੂੰ ਸੰਗਤ ਮਿਲ ਜਾਂਦੀ ਹੈ ਉਹੋ ਜਿਹਾ ਫਿਰ ਫਲ ਖਾਂਦਾ ਹੈ।
ਕਬੀਰ ਜਾ ਕਾ ਖੋਜ ਤੇ,
ਕਬੀਰ ਸਾਹਿਬ ਜੀ ਫਰਮਾਨ ਕਰਦੇ ਹੋ, ਉਪਦੇਸ਼ ਦਿੰਦੇ ਹੈ, ਵਾਹਿਗੁਰੂ ਦੀ ਦੁਰਲੱਭਤਾ ਦਿਖਾਉਂਦੇ ਹੈ ਕਿ ਭਾਈ ਜਿਸ ਵਾਹਿਗੁਰੂ ਨੂੰ ਖੋਜਦਾ ਭਾਲਦਾ ਲੱਭਦਾ ਫਿਰਦਾ ਸੀ,
ਪਾਇਓ ਸੋਈ ਠੌਰ,
ਸੋਈ ਠੌਰ ਅਸਥਾਨ, ਉਹ ਜਗ੍ਹਾ ਤੈਨੂੰ ਪ੍ਰਾਪਤ ਹੋ ਗਈ ਵਾਹਿਗੁਰੂ ਦੇ ਦਰ ਦੀ। ਸੋ ਅਸਥਾਨ ਮੁਤਾਬੋ ਮੀਤਾ ਜਾ ਕੇ ਹਰ ਹਮ ਕੀਰਤਨ ਕੀਤਾ, ਉਹ ਅਸਥਾਨ ਦੱਸੋ ਜਿੱਥੇ ਵਾਹਿਗੁਰੂ ਦਾ ਕੀਰਤਨ ਹੁੰਦਾ, ਪਰਮੇਸ਼ਰ ਦੀ ਭਗਤੀ ਹੁੰਦੀ ਹੈ, ਉਹ ਜਗ੍ਹਾ ਦੀ ਦੱਸ ਪਾਓ, ਉਹ ਜਗ੍ਹਾ ਦੀ ਦੱਸ ਪ੍ਰਭੂ ਦੇ ਪਿਆਰੇ ਪਾਉਂਦੇ ਹੈ। ਇਸ ਕਰਕੇ ਭਾਈ ਜਿਹਨੂੰ ਖੋਜ ਦਾ ਲੱਭਦਾ ਫਿਰਦਾ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਨਾ ਭਾਈ ਧਿਆਨ ਦੇ ਜ਼ਿਮੀਦਾਰ ਨੇ ਪਿੰਡ ਕੱਟੂ ਦੇ ਅੰਦਰ, ਮਹਾਰਾਜ ਪਰਮੇਸ਼ਰ ਦੀ ਖੋਜ ਵਿੱਚ ਬੜਾ ਲੱਗਾ, ਬੜਾ ਲੱਭਦਾ ਫਿਰਦਾ, ਜੰਗਲਾਂ ਵਿੱਚ ਵੀ ਜਾ ਕੇ ਤਪੱਸਿਆ ਕਰਦਾ, ਤੀਰਥਾਂ ਤੇ ਵੀ ਗਿਆ। ਮਹਾਰਾਜ ਸਾਹਿਬ ਨੇ ਫਿਰ ਵੈਰਾਗ ਨੂੰ ਹੀ ਉਪਦੇਸ਼ ਦਿੱਤਾ ਸੀ, ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੱਟੂ ਨਗਰ ਦੇ ਅੰਦਰ, ਆਹੇ ਨੇ ਪਰ ਖੋਜਣ ਜਾਈ ਸਰਬ ਨਿਵਾਸੀ, ਸਦਾ ਲਈ ਪਾਤੋ ਹੀ ਸੰਗ ਸਮਾਈ, ਖੂਬ ਮੱਧ ਜਿਉਂ ਬਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘਾਟੀ ਹੀ ਖੋਜੋ ਭਾਈ। ਮਹਾਰਾਜ ਕਹਿੰਦੇ ਭਾਈ ਧਿਆਨ ਨੇ ਬਣਾਂ ਵਿੱਚ ਕਿਉਂ ਭਾਲਦਾ ਫਿਰਦਾ, ਜੰਗਲਾਂ ਦੇ ਵਿੱਚ ਕਿਉਂ ਲੰਘਦਾ ਫਿਰਦਾ, ਜੰਗਲਾਂ ਵਿੱਚ ਕੋਈ ਉਹ ਛੱਪੜੀ ਪਾ ਕੇ ਦੁਨੀਆਂ ਦੇ ਦੁੱਖਾਂ ਤੋਂ ਡਰਦਾ ਥੋੜੋ ਬੈਠਾ, ਉਹ ਤਾਂ ਇਹੋ ਤੇਰੇ ਵਿੱਚ ਵੱਸਦਾ ਜਿਵੇਂ ਫੁੱਲ ਵਿੱਚ ਸੁਗੰਧੀ ਹੈ, ਦੁੱਧ ਵਿੱਚ ਘਿਓ ਹੈ, ਲੱਕੜਾਂ ਵਿੱਚ ਜਿਵੇਂ ਅੱਗ ਗੁਪਤ ਰੱਖੀ ਹੋਈ ਹੈ। ਤੈਨੂੰ ਪ੍ਰਮਾਣ ਦਿੱਤੇ ਵੀ ਲੱਕੜ ਵਿੱਚ ਅੱਗ ਹੈ, ਦੁੱਧ ਵਿੱਚ ਘਿਓ ਹੈ, ਫੁੱਲ ਵਿੱਚ ਸੁਗੰਧੀ ਹੈ, ਇਵੇਂ ਤੇਰੇ ਅੰਦਰੋਂ ਇਵੇਂ ਵੱਸਦਾ ਪਰ ਤੈਨੂੰ ਦਿਖਾਈ ਨਹੀਂ ਦਿੰਦਾ, ਪੜਦਾ ਅਗਿਆਨ ਦਾ, ਅਗਿਆਨ ਦਾ ਪਰਦਾ ਪੂਰੇ ਗੁਰੂ ਦੀ ਕਿਰਪਾ ਨਾਲ ਨਿਵਿਰਤ ਹੁੰਦਾ, ਫਿਰ ਉਹ ਅੰਦਰ ਬਾਹਰ ਸਾਰੀਆਂ ਥਾਵਾਂ ਤੇ ਉਸੇ ਦੇ ਦੀਦਾਰ ਹੁੰਦੇ, ਉਸੇ ਦੀ ਕਿਰਪਾ ਹੁੰਦੀ। ਇਸ ਕਰਕੇ ਜਾ ਕੋ ਖੋਜ ਤੇ, ਖੋਜ ਲੱਭ ਰਿਹਾ ਸੀ ਤੁਰਨ ਪਦ ਦੇ ਵਿੱਚ ਰਹਿ ਕੇ, ਤੁਰਨ ਪਦ ਦਾ ਲੱਖ ਅਰਥ ਕੀ ਹੈ, ਜੀਵ, ਜੀਵ ਬਣ ਕੇ ਲੱਭ ਰਿਹਾ ਸੀ। ਪਾਇਓ ਸੋਈ ਠੌਰ, ਉਹ ਜਗ੍ਹਾ ਉਹ ਥਾਂ ਸਤਸੰਗ ਦੁਆਰਾ ਗੁਰੂ ਦੀ ਕਿਰਪਾ ਦੁਆਰਾ ਉਹ ਸਥਾਨ ਉਹ ਥਾਂ ਤੈਨੂੰ ਪ੍ਰਾਪਤ ਹੋ ਗਿਆ,
ਜਦੋਂ
ਤੁਰਨ ਪਦ ਤੋਂ ਤੱਤ ਪਦ ਦਾ ਲੱਖ ਅਰਥ, ਤੱਤ ਪਦ ਦਾ ਜੜਾਏ, ਤੱਤ ਪਦ ਦਾ ਅਰਥ ਕੀ ਹੈ, ਬ੍ਰਹਮ ਦਾ ਵਾਚਕ, ਇਹ ਦੋ ਪਦ ਅਹਿਸਾਸ ਸਿੰਘ ਜੀ ਵੇਦਾਂਤ ਵਿੱਚ ਤੁਰਨ ਪਦ ਜਿਹੜਾ ਹੈ, ਤੁਰਨ ਪਦ ਦਾ ਲੱਖ ਅਰਥ ਵਿਦਵਾਨ ਕਹਿੰਦੇ ਉਹ ਜੀਵ ਦਾ ਜੜਾਇਕ ਹੈ। ਤੁਰਨ ਪਦ ਜਦੋਂ ਕਵਾਂਗੇ ਉਦੋਂ ਜੀਵ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ, ਤੱਤ ਸ਼ਬਦ ਜਦੋਂ ਕਹਾਂਗੇ ਉਦੋਂ ਬ੍ਰਹਮ ਦਾ ਜੜਾਇਕ, ਬ੍ਰਹਮ ਦਾ ਬੋਧ ਕਰਾਉਂਦਾ, ਜਿਹੜਾ ਜੀਵ ਬਣ ਕੇ ਲੱਭਦਾ ਫਿਰਦਾ ਸੀ ਨਾ, ਉਹ ਫਿਰ ਉਲਟ ਕੇ ਤੱਤ ਪਦ ਵਿੱਚ ਉਹਦੇ ਵਿੱਚ ਹੀ ਅਭੇਦ ਹੋ ਗਿਆ, ਉਸੇ ਵਾਹਿਗੁਰੂ ਵਿੱਚ ਮਿਲ ਕੇ ਉਸੇ ਦਾ ਰੂਪ ਬਣ ਗਿਆ। ਸੋਈ ਫਿਰਕਾ ਉਲਟ ਕੇ ਤੋਂ ਉਸੇ ਦਾ ਰੂਪ, ਜੀਵ ਤੋਂ ਬ੍ਰਹਮ ਬਣ ਗਿਆ, ਇਸੀ ਕਿਰਪਾ ਹੋ ਗਈ। ਔਰ ਵੱਖਰਾ ਸਮਝਦਾ ਸੀ, ਵੱਖਰਾ ਕਹਿ ਕੇ ਜਿਹਦੀ ਭਾਲ ਵਿੱਚ ਲੱਗਾ ਹੋਇਆ ਸੀ, ਜਿਹਦੀ ਖੋਜ ਵਿੱਚ ਲੱਗਾ ਸੀ, ਉਹ ਤੇਰੇ ਤੋਂ ਵੱਖ ਨਹੀਂ। ਬੁੱਲੇ ਨੇ ਵੀ ਕਿਹਾ ਸਾਈ ਤੈਥੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਉਹਨਾਂ ਨੇ ਕਿਹਾ ਸਾਈ ਬੁੱਲੇ ਸ਼ਾਹ ਨੇ ਵੀ ਵਾਹਿਗੁਰੂ ਤੇਰੇ ਤੋਂ ਵੱਖ ਨਹੀਂ, ਪਰ ਤੈਨੂੰ ਉਹ ਨੇਤਰ ਨਹੀਂ ਅਤੇ ਅੱਖਾਂ ਨਹੀਂ ਮਿਲੀਆਂ ਵੇਖਣ ਵਾਲੀਆਂ, ਨਾਨਕ ਸੇ ਅੱਖੜੀਆਂ ਬਿਆਨ ਜਿਹਨੇ ਦਰਸ਼ਨ ਤੋਂ ਮਾਨ ਫਿਰੀ। ਉਹ ਅੱਖਾਂ ਹੋਰ ਹੈ ਜਿਹੜੀਆਂ ਪਿਆਰੇ ਪ੍ਰਭੂ ਨੂੰ ਦੇਖਣ ਵਾਲੀਆਂ ਪ੍ਰਾਪਤ ਹੁੰਦੀਆਂ, ਉਹ ਹੋਰ ਹੈ। ਅਨਾਥਪੁਰੀ ਜੀ ਨੇ ਬੜਾ ਸੁੰਦਰ ਇੱਕ ਇਸੇ ਵਿਚਾਰ ਦੇ ਉੱਤੇ ਉਹਨਾਂ ਨੇ ਦੋਹਰਾ ਲਿਖਿਆ, ਉਹ ਕਹਿੰਦੇ ਚਲੀ ਪੂਤਰੀ ਲੋਨ ਕੀ ਥਾਂ ਸਮੁੰਦ ਕੀ ਲੈ ਅਲਾਤ ਆਪ ਆਪੇ ਭਾਈ ਪਲਟ ਕਹਿ ਕੋ ਬੈ। ਇਹਦਾ ਅਰਥ ਭਾਵ ਕੀ ਹੈ, ਅਰਥਾਤ ਕੀ ਹੈ ਕਿ ਲੂਣ ਦੀ ਡਲੀ ਤੁੜੀ ਸਮੁੰਦਰ ਦਾ ਅੰਤ ਲੈਣ ਵਾਸਤੇ ਕਿ ਮੈਂ ਸਮੁੰਦਰ ਦਾ ਅੰਤ ਲੈਣਾ। ਪਰ ਹੋਇਆ ਕੀ, ਜਦੋਂ ਸਮੁੰਦਰ ਦਾ ਅੰਤ ਲੈਣ ਤੁੜੀ ਨਾ ਤਾਂ ਪਾਣੀ ਵਿੱਚ ਢਲ ਕੇ ਸਮੁੰਦਰ ਦਾ ਰੂਪ ਹੀ ਬਣ ਗਈ। ਪਲਟ ਕਹਿ ਕੋ ਬੈ, ਪਲਟ ਕੇ ਜੇ ਉਹਦੀ ਹੋਂਦ ਰਹਿ ਜਾਂਦੀ ਫੇਰ ਤਾਂ ਆ ਕੇ ਕੋਈ ਬੈਨ ਬਚਨ ਦੱਸਦੀ, ਕਹਿੰਦੀ ਵੀ ਮੈਂ ਇਸ ਤਰ੍ਹਾਂ ਦਾ ਸਮੁੰਦਰ ਦਾ ਅੰਤ ਵੇਖਿਆ। ਔਰ ਜੋ ਕਿ ਰਹੀ ਉਹਦੇ ਵਿੱਚ ਹੀ ਮਿਲ ਕੇ ਉਹਦਾ ਰੂਪ ਬਣ ਗਈ, ਕੀ ਆ ਕੇ ਉਹਨੇ ਦੱਸਣਾ ਸੀ। ਇਸੇ ਤਰ੍ਹਾਂ ਕਹਿੰਦੇ ਜਦੋਂ ਜੀਵ ਬ੍ਰਹਮ ਦਾ ਰੂਪ ਬਣ ਗਿਆ ਫੇਰ ਉਹਨੇ ਕੀ ਕਹਿਣਾ ਆ ਕੇ ਕੀ ਦੱਸਣਾ, ਉਹ ਤਾਂ ਉਹਦੇ ਵਿੱਚ ਹੀ ਭਾਈ ਲੀਨ ਹੋ ਜਾਂਦਾ, ਉਹਦਾ ਰੂਪ ਹੀ ਬਣ ਜਾਂਦਾ। ਐਸੀ ਕਿਰਪਾ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪੁਸਾਰਾ ਕਰਨ ਹਾਰਾ ਬ੍ਰਹਮ ਬਿਨਾ ਨਹੀਂ ਜਾਣ। ਐਸੀ ਉਹ ਦਾਤ, ਐਸੀ ਉਹ ਅਵਸਥਾ, ਸੋਈ ਫਿਰ ਕੇ ਤੂੰ ਬ੍ਰਹਮ ਦਾ ਰੂਪ ਹੀ ਬਣ ਗਿਆ, ਹੋ ਗਿਆ। ਜਿਹਨੂੰ ਆਪਣੇ ਤੋਂ ਵੱਖਰਾ ਕਹਿੰਦਾ ਸੀ ਵੀ ਉਹ ਹੋਰ ਹੈ, ਅੱਜ ਜਿਗਿਆਸਾ ਇਹ ਹੈ ਵੀ ਵੱਖਰਾ ਪਰਮੇਸ਼ਰ ਸਾਡੇ ਤੋਂ, ਉਹਦੀ ਸਾਧਨਾ ਭਾਈ ਜਗਿਆਸਾ ਜਿਹੜੀ ਅਵਸਥਾ ਉਹਦੇ ਵਿੱਚ ਸਾਧਨਾ ਰਹਿੰਦੀ ਰਹਿੰਦੀ ਹੈ। ਇਹ ਵੀ ਬੇਨਤੀ ਤੁਹਾਨੂੰ ਕਰਦੇ ਹਾਂ ਨਾ, ਜਗਿਆਸਾ ਅਵਸਥਾ ਦੇ ਵਿੱਚ ਇਹ ਸਾਧਨਾ ਬਣਨੀ ਬਣਨੀ ਹੈ। ਤੇ ਜੇ ਕਮਾਈ ਨਹੀਂ ਕਰੇਗਾ, ਕਰਤੱਵ ਨਹੀਂ ਕਰੇਗਾ, ਸੇਵਾ ਸਿਮਰਨ ਨਹੀਂ ਕਰੇਗਾ, ਗੁਰੂ ਦਾ ਹੁਕਮ ਨਹੀਂ ਮੰਨੇਗਾ, ਫਿਰ ਉਹ ਅਵਸਥਾ ਪ੍ਰਾਪਤ ਨਹੀਂ ਹੁੰਦੀ। ਮਿਹਨਤ ਕੀਤੀ ਗੁਰੂ ਸਾਹਿਬ ਦੀ ਕਿਰਪਾ, ਇਸ ਕਰਕੇ ਜਗਿਆਸਾ ਅਵਸਥਾ ਦੇ ਵਿੱਚ ਜੀਵ ਪੋਣਾ ਹੈ ਹੀ ਹੈ, ਵੱਖਰਾ ਪੋਣਾ ਹੈ ਹੀ ਹੈ। ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹ ਸੇਵਾ, ਉਹ ਕਮਾਈ, ਉਹ ਘਾਲਣਾ ਉਹਦੇ ਦਰ ਤੇ ਪ੍ਰਵਾਨ ਚੜ੍ਹ ਜਾਂਦੀ ਹੈ, ਫਿਰ ਭਾਈ ਗੁਰੂ ਤੇ ਸਿੱਖ, ਭਗਤ ਤੇ ਪਰਮੇਸ਼ਰ, ਜਗਿਆਸੂ ਤੇ ਵਾਹਿਗੁਰੂ ਫਿਰ ਇੱਕ ਮਿੱਕ ਹੋ ਜਾਂਦੇ ਹੈ। ਫਿਰ ਉਹਨਾਂ ਵਿੱਚ ਨਾਨਾ ਪੁਣਾ ਨਹੀਂ ਰਹਿ ਜਾਂਦਾ, ਤਾਂ ਭੇਦ ਤਾਈ ਵਰਤ ਜਾਂਦੀ ਹੈ, ਇੱਕ ਮਿੱਕ ਹੋ ਜਾਂਦੇ ਹੈ। ਹਰ ਹਰ ਜਨ ਵੀ ਏਕ ਹੈ, ਬਿਗ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਨੂੰ ਜਲ ਹੀ ਵੇਖੇ ਸੁਣਿਆ। ਪਾਣੀ ਚ ਜਿਹੜੀਆਂ ਲਹਿਰਾਂ ਪੈਦਾ ਹੁੰਦੀਆਂ ਇਹ ਜੀਵ ਪੁਣਾ ਹੈ, ਤੇ ਜਿਹੜਾ ਪਾਣੀ ਉਹ ਬ੍ਰਹਮ ਦਾ ਰੂਪ ਹੈ, ਬ੍ਰਹਮ ਪੁਣਾ ਕਹਿ ਲਓ। ਉਹਦੇ ਵਿੱਚ ਜਦੋਂ ਹਵਾ ਦੀ ਉਪਾਧੀ ਸ਼ਾਂਤ ਹੋ ਗਈ ਤੇ ਸਾਧ ਸੰਗਤ ਜੀ, ਫਿਰ ਲਹਿਰਾਂ ਵੀ ਪਾਣੀ ਦਾ ਰੂਪ ਹੈ। ਅਗਿਆਨ ਦੀ ਉਪਾਧੀ ਮਿਟ ਗਈ, ਫਿਰ ਇਹ ਜੀਵ ਬ੍ਰਹਮ ਦਾ ਰੂਪ ਬਣ ਜਾਂਦਾ, ਪਰਮੇਸ਼ਰ ਦਾ ਰੂਪ ਬਣ ਜਾਂਦਾ, ਹਰੀ ਦਾ ਜਨ ਹਰੀ ਦਾ ਰੂਪ ਬਣ ਜਾਂਦਾ। ਜੋ ਜਲ ਮੈਂ ਜਲਾਏ ਖਟਾਨਾ ਤੇ ਜੋਤੀ ਸੰਜੋਤ ਸਮਾਨਾ, ਇਹ ਵਾਹਿਗੁਰੂ ਦੇ ਵਿੱਚ ਐਸੀ ਅਭੇਦ ਤਾਂ ਬਣ ਜਾਂਦੀ ਹੈ, ਐਸੀ ਕਿਰਪਾ ਹੋ ਜਾਂਦੀ, ਉਲਟ ਕੇ ਉਹਦਾ ਰੂਪ ਬਣ ਜਾਂਦਾ ਹੈ।
ਕਬੀਰ ਮਾਰੀ ਮਰੋਕ ਸੰਗ ਕੀ,
ਵੀਰ ਸਾਹਿਬ ਜੀ ਕਹਿੰਦੇ ਭਾਈ ਨੇ ਮੌਤ ਦੇ ਮਾਰੇ ਜੀਵ ਮਰ ਰਹੇ ਹੈ, ਮਾਰੀ ਮਰੋਕ ਸੰਗ ਕੀ, ਮਾਰੇ ਮਰ ਰਹੇ ਹੈ, ਕਿਹਦੇ ਸੰਗੀਆਂ ਦਾ ਸੰਗ ਕਰਕੇ ਜੀਵ ਮਾਰੇ ਮਰ ਗਏ। ਅਗਲੀ ਪੰਕਤੀ ਵਿੱਚ ਪ੍ਰਮਾਣ ਦਿੰਦੇ
ਆਲੇ ਨਿਕਟ ਜੋ ਬੇਰ,
ਜਿਵੇਂ ਕੇਲਿਆਂ ਦੇ ਬੂਟੇ ਦੇ ਨੇੜੇ ਬੇਰੀ ਦਾ ਬਿਰਛ। ਸਾਧ ਸੰਗਤ ਜੀ, ਉਹ ਕੇਲਾ ਵਿਚਾਰਾ ਬੜਾ ਕੋਮਲ ਹੈ, ਬੜਾ ਉਹਦਾ ਸੁਭਾਅ ਨਰਮ ਹੈ,
ਉਹ ਝੂਲਾ ਉਹ ਚੀਰੀ ਹੈ,
ਉਹ ਤਾਂ ਸਾਧ ਸੰਗਤ ਜੀ ਬੇਰੀ ਦੇ ਉੱਤੇ ਐਨ ਘੁੰਮਦਾ ਝੂਲਦਾ ਜਿਵੇਂ ਚੌਰ ਕਰੀਦਾ ਜਾਂ ਹਵਾ ਝੱਲੀ ਦੀ ਹੈ, ਬੇਰੀ ਨੂੰ ਐਂ ਸੁੱਖ ਦਿੰਦਾ। ਪਰ ਬੇਰੀ ਅੱਗੋਂ ਕੀ ਦਿੰਦੀ ਹੈ, ਬੇਰੀ ਕਹਿੰਦੀ ਬੇਰੀ ਦੇ ਕੰਡੇ ਉਹਦੇ ਪੱਤਿਆਂ ਨੂੰ ਐਨ ਚੀਰ ਚੀਰ ਕੇ ਤਾਰ ਤਾਰ ਕਰ ਦਿੰਦੇ ਆ, ਇਹ ਰਿਜ਼ਲਟ ਦਿੰਦੇ ਹੈ ਬੇਰੀ, ਬੇਰੀ ਨੂੰ ਇਹ ਫਲ ਦਿੰਦੇ ਆ। ਵੀਰ ਸਾਹਿਬ ਕਹਿੰਦੇ ਕੁਸੰਗੀ ਮਨੁੱਖ ਇਹੋ ਜਿਹਾ ਹੁੰਦਾ ਜਿਹਨੇ ਕੁਸੰਗਤ ਕੀਤੀ ਹੈ। ਕਬੀਰ ਮਾਰੀ ਮਰੋ ਕੁਸੰਗ ਕੀ, ਕੁਸੰਗਿਆ ਕੁਸੰਗੀ ਲੋਕਾਂ ਦੇ ਮਾਰੇ ਹੋਏ ਜੀਵ ਮਰ ਰਹੇ ਹੈ, ਖਤਮ ਹੋ ਰਹੇ ਹੈ, ਜੀਵਨ ਬਰਬਾਦ ਹੋ ਰਹੇ ਹੈ। ਜਿਵੇਂ ਬੇਰੀ ਨੇ ਕੇਲੇ ਦੀ ਲਿਹਾਜ ਨੀ ਕੀਤੀ, ਕਿੰਨਾ ਉਪਕਾਰ ਵੀ ਕੀਤਾ। ਕਸੰਗੀ ਮਨੁੱਖ ਜਿਹੜਾ ਹੁੰਦਾ ਨਾ, ਉਹ ਤੇ ਜਿੰਨਾ ਮਰਜ਼ੀ ਪਰਉਪਕਾਰ ਕਰੋ, ਆਪਣੀਆਂ ਬੁਰੀਆਂ ਆਦਤਾਂ ਛੇਤੀ ਕੀਤੀਆਂ ਨਹੀਂ ਛੱਡਦਾ। ਭਲਾ ਕਰਨ ਵਾਲੇ ਭਲਾ ਕਰਦੇ ਹੈ, ਪਰ ਬੁਰਾ ਕਰਨ ਵਾਲਾ ਬੁਰਿਆਈ ਨਹੀਂ ਛੱਡਦਾ। ਫਲ ਕਾਹਦਾ ਭਾਈ ਹੈ, ਸੰਗਤ ਦਾ ਫਲ ਹੈ। ਸਿਆਣੇ ਪੁਰਸ਼ਾਂ ਨੇ ਕਿਹਾ, ਸਿੰਘਲ ਕੇ ਬਨ ਮੇਂ ਵਸਿਆ, ਵਿਸ਼ਵਾ ਜਲ ਮੇਂ ਵਿਸ਼ਵਾ ਸਿੰਘਲ ਕੇ ਬਨ ਮੇਂ ਵਸਿਆ, ਭਸੀਏ ਜਲ ਮੇਂ ਵਿਸ਼ਵਾ ਕਹਿ ਲਿਖਿਆ। ਉਹ ਕਹਿੰਦੇ ਹੈ ਸਿੰਘ ਨਾਮ ਸ਼ੇਰ ਦਾ, ਕਹਿੰਦੇ ਸ਼ੇਰਾਂ ਦੇ ਜੰਗਲ ਵਿੱਚ ਰਹਿਣਾ ਹਜ਼ਾਰ ਦਰਜੇ ਚੰਗਾ, ਹਜ਼ਾਰ ਦਰਜੇ ਚੰਗਾ। ਪਾਣੀ ਦੇ ਵਿੱਚ ਬਿੱਛੂ ਪਕੜ ਕੇ ਵੀ ਲੈ ਜਾਵੇ, ਕਹਿੰਦੇ ਉਹ ਵੀ ਚੰਗਾ, ਉਹ ਕੋਈ ਮਾੜਾ ਨਹੀਂ ਹੈ। ਅੱਗੇ ਕਹਿੰਦੇ ਹੈ ਸਿੰਘਲ ਕੇ ਬਨ ਮੇਂ ਵਸਿਆ, ਤਸੀਏ ਜਲ ਨੂੰ ਵਿਸ਼ਵਾ ਕਹਿ ਲਿਖਿਆ। ਸਿੰਘਲ ਕੇ ਬਨ ਮੇਂ ਵਸਿਆ, ਤਸੀਏ ਜਲ ਨੂੰ ਵਿਸ਼ਵਾ ਕਹਿ ਲਿਖਿਆ। ਸਾਪ ਕੇ ਮੁਖ ਮੈਂ, ਇਹ ਪੰਕਤੀਆਂ ਥੋੜੀਆਂ ਜਿਹੀਆਂ ਆ ਰਹੀਆਂ, ਅੱਗੇ ਪਿੱਛੇ ਵਿਸਰ ਰਹੀਆਂ ਦਾਸ ਨੂੰ। ਸਿੰਘਲ ਕੇ ਬਨ ਮੈਂ ਵਸਿਆ, ਤਸੀਏ ਜਲ ਨੂੰ ਵਿਸ਼ਵਾ ਕਹਿ ਲਿਖਿਆ। ਆਰੀ ਕੇ ਘਾਵ ਅਨੇਕ ਸਹੋ, ਸਾਪ ਕੇ ਮੁਖ ਮੈਂ ਉਂਗਲੀ ਦਿਖਿਆ। ਉਹ ਕਹਿੰਦੇ ਆਰੀ ਨਾਮ ਆਰੇ ਦੇ ਲੱਖਾਂ ਹੀ ਘਾ ਸਰੀਰ ਉੱਤੇ ਜ਼ਖਮ ਸਹਾਰ ਲੈ, ਜਹਿਰੀਲੇ ਸੱਪ ਦੇ ਵਿੱਚ ਆਪਣੀ ਉਂਗਲੀ ਆਪਣਾ ਹੱਥ ਵੀ ਦੇ ਦੇ, ਉਹ ਵੀ ਚੰਗਾ। ਗਿਰਤੇ ਗਿਰੀਏ ਆਦਮੇ ਜਰੀਏ, ਕਹਿੰਦੇ ਆਕਾਸ਼ ਵਿੱਚੋਂ ਭਾਵ ਪਹਾੜ ਤੋਂ ਦੇਖੇ ਮਰਨਾ ਲੱਖ ਦਰਜੇ ਚੰਗਾ। ਗਿਰਤੇ ਗਿਰੀਏ ਆਦਮੇ ਜਰੀਏ, ਅੱਗ ਵਿੱਚ ਵੀ ਆਪਣੇ ਆਪ ਨੂੰ ਸੜਾਉਣਾ ਚੰਗਾ, ਜਿਉਂਦੇ ਸੜ ਜਾਣਾ ਬਿਹਤਰ ਹੈ। ਗਿਰਤੇ ਗਿਰੀਏ ਆਦਮੇ ਜਰੀਏ, ਅੱਗ ਵਿੱਚ ਵੀ ਸੜਨਾ ਬਹੁਤ ਬਿਹਤਰ ਹੈ। ਉਹ ਕਹਿੰਦੇ ਹੈ ਇਸਤੇ ਤੋਂ ਦੂਖ ਅਨੇਕ ਸਹੋ, ਪਰ ਦੂਰ ਦੁਰਜਨ ਮੀਤ ਤੋਂ ਸੰਗ ਨਾ ਕੀਤੇ। ਕਹਿੰਦੇ ਇੰਨੇ ਦੁੱਖ ਸਹਾਰਨਾ ਜੇ ਤੇਰੇ ਤੋਂ ਸਹਾਰੇ ਜਾਂਦੇ ਆ, ਪ੍ਰਵਾਹ ਨਾ ਕਰੀ। ਇਸਤੇ ਤੋਂ ਕਸ਼ਟ ਅਨੇਕ ਸਹੋ, ਅਨੇਕਾਂ ਹੀ ਇੰਨੇ ਕਸ਼ਟ ਸਰੀਰ ਉੱਤੇ ਸਹਾਰਨਾ ਚੱਲਦਾ, ਪਰ ਦੁਰਜਨ ਮੀਤ ਉਹ ਸੰਗ ਨਾ ਕੀਤੇ। ਜਿਹੜੇ ਦੁਰਜਨ ਖੋਟੇ ਪੁਰਸ਼ ਹੈ, ਕੁਸੰਗੀ ਮਨੁੱਖ ਹੈ, ਮਨਮੁੱਖ ਹੈ, ਉਹਨਾਂ ਦਾ ਸੰਗ ਕਦੇ ਭੁੱਲ ਕੇ ਨਾ ਕਰੀ, ਕਦੇ ਭੁੱਲ ਕੇ ਨਾ ਕਰੀ। ਇੰਨਾ ਵੱਡਾ ਦੋਸ਼ ਦੱਸਿਆ ਮਨਮੁੱਖਾਂ ਦੀ ਕੁਸੰਗਤ ਦਾ। ਇਸ ਕਰਕੇ ਕਹਿੰਦੇ ਹੈ ਭਾਈ ਦੁਨੀਆਂ ਮਾਰੀ ਮਰ ਰਹੀ ਹੈ, ਕੁਸੰਗੀਆਂ ਦਾ ਸੰਗ ਕਰਦੀ। ਕੇਲੇ ਨਹੀਂ ਚੀਰਿਆ ਗਿਆ ਪਰ ਉਪਕਾਰ ਕਰਦਾ ਵੀ, ਉਹਦੀ ਵੀ ਲਿਹਾਜ ਨਹੀਂ ਕੀਤੀ, ਮਨਮੁੱਖ ਲਿਹਾਜ ਨਹੀਂ ਕਰਦੇ। ਮਨਮੁੱਖ ਕੋਲੇ ਕਿਹੜੇ ਕੰਡੇ ਹੈ ਸਾਧ ਸੰਗਤ ਜੀ? ਮਨਮੁੱਖ ਕੋਲੇ ਈਰਖਾ ਦੇ ਕੰਡੇ ਹੈ, ਈਰਖਾ ਦੇ ਕੰਡੇ ਮਾਰਦਾ, ਈਰਖਾ ਦੇ ਨਾਲ ਲੋਕਾਂ ਦੇ ਸੀਨੇ ਚੀਰਦਾ ਹੈ, ਐਸੀ ਗੱਲ ਕਰਦਾ ਲੋਕਾਂ ਦੇ ਹਿਰਦਿਆਂ ਨੂੰ ਸਾੜ ਦਿੰਦਾ, ਵਿੰਨ ਦਿੰਦਾ। ਇਹ ਮਨਮੁੱਖ ਤਾਈ ਦਾ ਸੁਭਾਅ, ਗੁਰਮੁਖ ਦਾ ਸੁਭਾਅ, ਗੁਰਮੁਖ ਕੋਮਲ ਹੈ। ਕਿੰਨੇ ਵਰਗਾ ਜੀਵਨ ਹੈ ਭਾਵ ਗੁਰਮੁਖ ਉਹ ਝੂਲਾ ਉੱਚੀ ਹੈ, ਗੁਰਮੁਖ ਸੋ ਗੁਣਾਂ ਦੇ ਵਿੱਚ ਝੂਲਦਾ, ਮਸਤ ਰਹਿੰਦਾ, ਆਨੰਦ ਰਹਿੰਦਾ। ਤੇ ਮਨਮੁੱਖ ਈਰਖਾ ਦੇ ਵਿੱਚ ਭਾਈ ਸੜਿਆ ਪਿਆ, ਚੀਰੇ ਲਾਉਂਦਾ, ਲੋਕਾਂ ਦੇ ਅੰਦਰ ਦੁਫਾੜ ਪਾਉਂਦਾ, ਲੋਕਾਂ ਦੇ ਵਿੱਚ ਕਸ਼ਟ ਦੁੱਖ ਤਕਲੀਫਾਂ ਪੈਦਾ ਕਰਦਾ। ਪਰ ਜਿਹੜੇ ਗੁਰਮੁਖ ਹੈ ਉਹ ਦੁਨੀਆਂ ਦਾ ਭਲਾ ਹੀ ਕਰਦੇ ਹਨ, ਉਹ ਸੁਗੁਣਾਂ ਦੀ ਮਸਤੀ ਵਿੱਚ ਝੂਲਦੇ ਵੀ ਹੈ ਔਰ ਪਰਉਪਕਾਰ ਵੀ ਕਰਦੇ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਸਾਖਤ ਸੰਗ ਨਾ ਹੇਰ। ਸਾਖਤ ਮਨੁੱਖਾਂ ਦਾ ਤਾਂ ਸੰਗ ਕਦੇ ਹੇਰ ਨਾ, ਦੇਖੀ ਵੀ ਨਾ, ਕਰਨਾ ਤਾਂ ਇੱਕ ਪਾਸੇ ਹੈ। ਸਾਖਤ ਮਨੁੱਖਾਂ ਦੇ ਤਾਂ ਸੰਗ ਵੱਲ ਵੇਖਣਾ ਵੀ ਨਹੀਂ, ਉਹ ਰਸਤਾ ਵੀ ਨਹੀਂ ਵੇਖਣਾ, ਉੱਧਰ ਕਦੇ ਝਾਕਣਾ ਵੀ ਨਹੀਂ, ਕਬੀਰ ਸਾਹਿਬ ਕਹਿੰਦੇ। ਇਸ ਕਰਕੇ ਭਾਈ ਗੁਰਮੁਖਾਂ ਦੀ ਸੰਗਤ ਕਰੋ, ਜਿਨ੍ਹਾਂ ਦਾ ਜੀਵਨ ਹੈ ਕੋਮਲ ਜੀਵਨ ਹੈ, ਕਿਸੇ ਦਾ ਦੁੱਖ ਵੇਖ ਕੇ ਸਹਾਰਿਆਂ ਨਾ ਜਾਣਾ, ਮਨ ਇੰਨਾ ਕੋਮਲ ਹੋ ਜੇ ਨਹੀਂ ਵੀ ਕੋਈ ਮਦਦ ਹੈਲਪ ਕਰਨ ਜੋਗਾ, ਫਿਰ ਵੀ ਮਨ ਵਿੱਚ ਤਾਂ ਦੁੱਖ ਮਹਿਸੂਸ ਕਰਦਾ ਨਾ, ਖੁਸ਼ੀ ਤਾਂ ਨਹੀਂ ਨਾ ਮਨਾਉਂਦਾ। ਮਨਮੁਖ ਦੇ ਤਿੰਨ ਸੁਭਾਅ, ਕਿਸੇ ਨੂੰ ਦੁਖੀ ਵੇਖ ਕੇ ਬਹੁਤ ਪ੍ਰਸੰਨ ਹੁੰਦਾ, ਸੁਖੀ ਨੂੰ ਵੇਖ ਕੇ ਸਾਧ ਸੰਗਤੀ ਦੁਖੀ ਹੁੰਦਾ, ਤੇ ਜਿੱਥੋਂ ਤੱਕ ਹੁੰਦਾ ਪਰਾਏ ਦੀ ਨਿੰਦਿਆ ਕਰਦਾ, ਜਿੱਥੋਂ ਤੱਕ ਹੁੰਦਾ ਕਿਸੇ ਦਾ ਨੁਕਸਾਨ ਕਰਦਾ। ਗੁਰਮੁਖ ਜਿਹੜਾ ਕਿਸੇ ਦੇ ਗੁਣ ਵੇਖ ਕੇ ਪ੍ਰਸੰਨ ਹੁੰਦਾ, ਕਿਸੇ ਨੂੰ ਦੁਖੀ ਵੇਖ ਕੇ ਦੁਖੀ ਹੁੰਦਾ, ਖੁਸ਼ੀਆਂ ਨਹੀਂ ਮਨਾਉਂਦਾ, ਇਹ ਨਹੀਂ ਕਹਿੰਦਾ ਤੇ ਜਿਵੇਂ ਉਹ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਸਾਹਿਬ ਕਹਿੰਦੇ ਹੈ ਕਿ ਆਹ ਮਨੁੱਖ ਜਿਹੜਾ ਜੀਵ ਹੈ, ਪਰ ਉਸੀ ਕੇ ਤੂੰ ਹੁਆ, ਪਰ ਉਸੀ ਕੇ ਜੋ ਹੁਆ ਤੂੰ ਆਪਣੇ ਕੀ ਜਾਣ। ਕਹਿੰਦਾ ਗੁਆਂਢੀ ਦੇ ਘਰ ਅੱਗ ਲੱਗੀ ਹੈ, ਕਹਿੰਦਾ ਬਸੰਤਰ ਦੇਵ ਤੇ ਨਾ ਪ੍ਰਤਾਪ ਵਰਤਦਾ, ਉਹਨੂੰ ਬਸੰਤਰ ਦੇਵਤਾ ਦੱਸਦਾ, ਤੇ ਜਦੋਂ ਆਪਣੇ ਘਰ ਨੂੰ ਲੱਗਦੀ ਹੈ ਫਿਰ ਕਹਿੰਦਾ ਉਹ ਸਾੜੇ ਗਏ, ਮਾਰੇ ਗਏ, ਭਸਮ ਕਰਤਾ, ਲੁੱਟਿਆ ਗਿਆ ਸਭ ਕੁਝ। ਇਹ ਮਨਮੁੱਖ ਦਾ ਸੁਭਾਅ, ਭਾਈ ਮਨਮੁੱਖ ਨਹੀਂ ਬਣਨਾ, ਦੁਖੀ ਨੂੰ ਵੇਖ ਕੇ ਗੁਰਮੁਖ ਬਹੁਤ ਦੁਖੀ ਹੁੰਦਾ, ਬਸ ਚੱਲਿਆ ਕਿਸੇ ਦੀ ਸਹਾਇਤਾ ਕਰਦਾ, ਭਲਾ ਕਰਦਾ, ਕਿਸੇ ਦੀ ਨਿੰਦਿਆ ਨਹੀਂ ਕਰਦਾ, ਉਸਤਤੀ ਕਰਦਾ। ਭਾਈ ਅੱਡਣ ਸ਼ਾਹ ਜੀ ਧੰਨ ਭਾਈ ਘਨੱਈਆ ਸਾਹਿਬ ਜੀ ਦੇ ਸੇਵਕ ਸਨ, ਦਸਮ ਪਿਤਾ ਜੀ ਦੇ ਵੀ ਉਹਨਾਂ ਨੂੰ ਦਰਸ਼ਨ ਹੋਏ ਬਾਲਕ ਅਵਸਥਾ ਵਿੱਚ। ਕੋਈ ਮਨੁੱਖ ਆ ਕੇ ਕਿਸੇ ਮਨੁੱਖ ਦੀ ਨਿੰਦਿਆ ਕਰਨ ਲੱਗ ਪਿਆ, ਭਾਈ ਅੱਡਣ ਸ਼ਾਹ ਦੇ ਪਾਸ ਬਹੁਤ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਪਤਾ ਕੀ ਕਹਿੰਦੇ? ਭਾਈ ਸਾਹਿਬ ਕਹਿੰਦੇ ਦੂਸਰੇ ਦੀ ਗੰਦਗੀ ਦਾ ਟੋਕਰਾ ਚੁੱਕ ਕੇ ਤੂੰ ਮੇਰੇ ਵਿਹੜੇ ਵਿੱਚ ਸਿੱਟਣਾ ਆ ਗਿਆ। ਕਿਸੇ ਦੀ ਗੰਦਗੀ ਚੁੱਕ ਕੇ ਮੇਰੇ ਵਿਹੜੇ ਵਿੱਚ ਸਿੱਟਣਾ ਆ ਗਿਆ, ਮੇਰੇ ਘਰ ਵਿੱਚ ਗੰਦ ਪਾਉਣ ਆ ਗਿਆ। ਕਹਿੰਦੇ ਜੇ ਕੋਈ ਭਲਾ ਗੁਣ ਹੈ ਉਹ ਸੁਣਾ ਸਾਨੂੰ ਵੀ ਉਹਦੇ ਵਿੱਚ ਆਹ ਗੁਣ ਹੈ, ਆਹ ਉਹਦੇ ਤੇ ਰਹਿਣ ਤਾਂ। ਕਹਿੰਦੇ ਇਹ ਕੂੜਾ ਇਹ ਗੰਦਗੀ ਦਿੰਦੇ ਆ ਜੀ ਸਾਡੇ ਪਾਸ ਨਾ ਖਿਲਾਰ, ਸਾਡੇ ਕੋਲੇ ਤਾਂ ਫੁੱਲਾਂ ਦੀ ਟੋਕਰੀ ਲਿਆ, ਸ਼ੁਭ ਗੁਣਾਂ ਦੀ ਖੁਸ਼ਬੋ ਖਿਲਾਰ ਲਿਆ ਕੇ ਵੀ ਫਲਾਨਾ ਅਵਤਾ ਪੁਰਸ਼ ਬਹੁਤ ਚੰਗਾ, ਆਹ ਨੇਕ ਕੰਮ ਕਰਦਾ, ਅਗਲੇ ਦੀ ਨੇਕੀ ਨੂੰ ਯਾਦ ਕਰੀਦਾ, ਨੇਕੀ ਕਹੀ ਦੀ ਆ, ਕਿਸੇ ਦੀ ਨਿੰਦਿਆ ਨਹੀਂ ਕਰੀਦੀ। ਭਾਈ ਅੱਡਣ ਸ਼ਾਹ ਜੀ ਨੇ ਉਹ ਰੋਕ ਦਿੱਤਾ ਸੀ, ਗੁਰਮੁਖ ਕਿਸੇ ਦੀ ਨਿੰਦਿਆ ਨਹੀਂ ਸੁਣਦਾ, ਐਸਾ ਗੁਰਮੁਖ ਦਾ ਜੀਵਨ। ਸੋ ਸਾਧ ਸੰਗ ਜੀ ਤਾਂ ਕਬੀਰ ਸਾਹਿਬ ਕਹਿੰਦੇ ਸਾਧ ਵੱਲ ਤਾਂ ਸਾਧਕਾਂ ਦੇ ਸੰਗ ਵੱਲ ਭਾਵੇਂ ਉਹ ਵੇਖਣ ਨੂੰ ਕਿੰਨੇ ਚੰਗੇ ਲੱਗਣ, ਪਰ ਉਹਨਾਂ ਵੱਲ ਤਾਂ ਝਾਕਣਾ ਵੀ ਨਹੀਂ। ਉਹਨਾਂ ਦਾ ਬੇਰੀ ਵਰਗਾ ਸੁਭਾਅ ਹੈ, ਬੇਰੀ ਦੀ ਤਰ੍ਹਾਂ ਚੀਰ ਦਿੰਦੇ ਆ, ਲਿਹਾਜ਼ ਨਹੀਂ ਉਹ ਕਰਦੇ। ਪਰ ਗੁਰਮੁਖ ਕੇਲੇ ਵਰਗਾ ਜੀਵਨ ਹੈ ਉਹ, ਭਾਈ ਜੇ ਕੋਈ ਬੁਰੇ ਨਾਲ ਬੁਰਿਆਈ ਕਰਨੀ ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹਨਾਂ ਨੇ ਪੱਥਰ ਮਾਰੇ ਨਾ ਜਦੋਂ ਬਗਦਾਦ ਗਏ, ਉਹਨਾਂ ਨੂੰ ਮਹਾਰਾਜ ਭਗਤੀ ਦੇ ਫੁੱਲ ਦਿੱਤੇ। ਜਦੋਂ ਉਹਨਾਂ ਨੂੰ ਮੁਲਤਾਨ ਗਏ, ਦੁੱਧ ਦਾ ਕਟੋਰਾ ਭਰ ਕੇ ਫਕੀਰ ਲੈ ਆਏ, ਸੰਕੇਤ ਕਰ ਦਿੱਤਾ ਵੀ ਪਹਿਲਾਂ ਹੀ ਮੁਲਤਾਨ ਤਾਂ ਫਕੀਰਾਂ ਨਾਲ ਭਰਿਆ, ਤੁਹਾਡੇ ਆਉਣ ਦੀ ਇੱਥੇ ਕੀ ਲੋੜ ਸੀ, ਕਿਉਂ ਆ ਗਏ, ਦੁਨੀਆ ਤੁਹਾਡੇ ਮਗਰ ਲੱਗ ਗਈ, ਚਲੇ ਜਾਓ ਇੱਥੋਂ। ਉਹਨਾਂ ਦਾ ਸੰਕੇਤ ਸੀ ਕਿ ਜਵਾਨੋਂ ਨਾ ਕਹੋ, ਇਸ਼ਾਰਾ ਕਰ ਦਿਓ, ਜਿਵੇਂ ਸਿਆਣੇ ਪੁਰਸ਼ ਕਈ ਵਾਰੀ ਇਸ਼ਾਰਾ ਕਰ ਦਿੰਦੇ ਆ। ਉਹ ਜਿਵੇਂ ਦਸਮ ਪਾਤਸ਼ਾਹ ਜੀ ਜਦੋਂ ਚਮਕੌਰ ਸਾਹਿਬ ਦੇ ਯੁੱਧ ਵਿੱਚੋਂ ਮਾਛੂਵਾੜੇ ਦੇ ਜੰਗਲਾਂ ਵਿੱਚ ਗਏ ਨਾ, ਤਾਂ ਗੁਲਾਬੇ ਮਸੰਦ ਦੇ ਘਰੇ ਮਹਾਰਾਜ ਰੁਕੇ, ਇੱਥੇ ਨੇਤਰ ਸੰਗਤਾਂ ਕੋਲੋਂ ਦਸਵੰਧ ਲੈ ਕੇ ਮੌਜਾਂ ਕਰਦਾ ਸੀ। ਅੱਜ ਜਿਹਨਾਂ ਦੇ ਨਾਂ ਤੇ ਦਸਵੰਧ ਇਕੱਠਾ ਕਰਦਾ ਸੀ, ਗਰਾਹੀਆਂ ਕਰਦਾ ਸੀ, ਉਹਨਾਂ ਦੀ ਸੇਵਾ ਵੀ ਨਹੀਂ ਕੀਤੀ ਜਾਂਦੀ, ਇੰਨਾ ਡਰ ਗਿਆ। ਸਤਿਗੁਰੂ ਜੀ ਬਰਾਜੇ ਹੋਏ ਦਿਨੇ ਥੋੜੇ ਸਮੇਂ ਦੀ ਇੰਨੀ ਥਕਾਵਟ, ਇੱਡਾ ਵੱਡਾ ਯੁੱਧ ਕਰਕੇ ਆਏ, ਬਰਾਜੇ ਪਿਆ ਇੱਕ ਖੇਸ ਲੈ ਕੇ ਉੱਤੇ ਪੰਜ ਦਮੜੇ ਰੱਖ ਕੇ ਮੱਥਾ ਟੇਕਤਾ ਸਤਿਗੁਰਾਂ ਨੇ। ਜਦੋਂ ਉੱਠੇ ਚਾਨਾਂ ਵੱਲ ਖੇਸ ਤੇ ਪੰਜ ਰੁਪਏ ਪਏ ਵੇਖ ਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਕਹਿੰਦੇ ਹੱਸ ਪਏ ਮਹਾਰਾਜ। ਮਹਾਰਾਜ ਕਹਿੰਦੇ ਭਾਈ ਗੁਲਾਬੇ ਨੇ ਆ ਵਦੈਗੀ ਦਾ ਸਰੂਪੋਂ ਦੇਤਾ ਆਪਾਂ ਨੂੰ, ਇਸ਼ਾਰਾ ਕਰ ਦਿੱਤਾ ਵੀ ਚਲੇ ਜਾਓ ਇੱਥੇ, ਹੁਣ ਰਹੋ ਨਾ ਮੇਰੇ ਕੋਲ, ਨਹੀਂ ਤੁਹਾਨੂੰ ਰੱਖਿਆ ਜਾਂਦਾ। ਬਿਰਤ ਪਰੀ ਸਭ ਹਿੱਸਾ ਵਿਛਾ ਦਿੱਤਾ, ਬਹੁ ਨਾ ਆਵਤ ਮੇਰਾ, ਹੋਣਾ ਬੜਾ ਸੌਖਾ। ਉਹ ਕਲਗੀਆਂ ਵਾਲੇ ਸਤਿਗੁਰੂ ਦੀ ਜਿਹਨਾਂ ਸਿੱਖਾਂ ਨੇ ਸੇਵਾ ਕੀਤੀ ਉਹ ਭਗਤਾਂ ਦੇ ਯੋਗ ਸਨ, ਕੋਈ ਸੌਖਾ ਸਮਾਂ ਨਹੀਂ ਸੀ। ਨੌਵੇਂ ਪਾਤਸ਼ਾਹ ਜੀ ਦਾ ਅੱਜ ਇਤਿਹਾਸ ਆਪਾਂ ਸੁਣ ਰਹੇ ਹਾਂ, ਮੈਂ ਰਾਗ ਨਹੀਂ, ਪਰ ਧੰਨ ਸੀ ਭਾਈ ਲੱਖੀ ਸ਼ਾਹ ਵਰਗੇ ਗੁਰਸਿੱਖ, ਭਾਈ ਜੀਵਨ ਸਿੰਘ ਰੰਗਰੇਟੇ ਵਰਗੇ ਗੁਰੂ ਕਿਸੇ ਕੋਈ ਹੈ ਸੀ? ਕੋਈ ਵਿਰਲਾ ਹੀ ਨਿਕਲਿਆ ਭਾਈ ਜਿਹਨਾਂ ਨੇ ਸੇਵਾਵਾਂ ਕੀਤੀਆਂ। ਸੁੱਖ ਵਿੱਚ ਤਾਂ ਹਰ ਕੋਈ ਸਿੱਖ ਬਣ ਜਾਂਦਾ, ਦੁੱਖ ਵੇਲੇ ਕੋਈ ਕਿਸੇ ਦਾ ਸਾਥ ਦੇਵੇ, ਅਸਲੀ ਸਾਥ ਉਹ ਹੁੰਦਾ। ਮਹਾਰਾਜ ਤਾਂ ਕਹਿੰਦੇ ਭਾਈ ਇਸ਼ਾਰਾ ਕਰ ਦਿੱਤਾ ਇਹਨਾਂ ਨੇ ਆਪਾਂ, ਭਾਈ ਬਾਲਿਆਂ ਮਰਦਾਨਿਆਂ ਇਸ਼ਾਰਾ ਕਰ ਦਿੱਤਾ ਵੀ ਤੁਰੋ ਇੱਥੋਂ ਅੱਗੇ, ਬਾਹਰੋਂ ਬਾਹਰੀ ਨਿਕਲ ਜਾਓ। ਭਾਈ ਮਰਦਾਨਾ ਫਿਕਰਮੰਦ ਹੋ ਗਿਆ, ਮਹਾਰਾਜ ਨੂੰ ਕੀ ਕਰੀਏ, ਅਗਲਾ ਬੰਦ ਬੜਾ ਲਵੇਰਾ, ਕਿਤੇ ਰਾਤ ਵੀ ਨਹੀਂ ਕੱਟੀ ਜਾਣੀ। ਕਹਿੰਦੇ ਕੋਈ ਨੀ, ਨਿਸ਼ਚਿੰਤ ਰਹਿ, ਇਹਨਾਂ ਦੇ ਵਿੱਚ ਹੀ ਰਹਾਂਗੇ, ਇਹਨਾਂ ਨੂੰ ਦੇਵਾਂਗੇ ਸਿੱਖਿਆ, ਤੂੰ ਫਿਕਰ ਨਾ ਕਰ। ਮਗਰ ਵਿੱਚੋਂ ਸਾਧ ਸੰਗਤ ਜੀ ਚਮੇਲੀ ਦਾ ਫੁੱਲ ਕੱਢਿਆ, ਦੁੱਧ ਦੇ ਕਟੋਰੇ ਦੇ ਉੱਤੇ ਰੱਖ ਦਿੱਤਾ। ਮਹਾਰਾਜ ਜੀ ਨੇ ਇਸ਼ਾਰੇ ਵਿੱਚ ਉੱਤਰ ਦਿੱਤਾ, ਕਹਿੰਦੇ ਫਕੀਰੋ, ਜਿਵੇਂ ਦੁੱਧ ਦੇ ਉੱਤੇ ਫੁੱਲ ਰੱਖਿਆ, ਨਾ ਤਾਂ ਦੁੱਧ ਹੀ ਡੁੱਲਿਆ, ਨਾ ਹੀ ਦੁੱਧ ਦਾ ਕੋਈ ਨੁਕਸਾਨ ਹੋਇਆ, ਉਲਟਾ ਇਸ ਫੁੱਲ ਨੇ ਦੁੱਧ ਦੇ ਵਿੱਚ ਆਪਣੀ ਸੁਗੰਧੀ ਭਰ ਦਿੱਤੀ ਹੈ। ਚਮੇਲੀ ਦੇ ਫੁੱਲ ਨੇ ਤੁਹਾਡੇ ਕੋਲੋਂ ਜਾਂਦੇ ਨਹੀਂ, ਰਹਾਂਗੇ ਵੀ, ਤੁਹਾਡਾ ਕੋਈ ਨੁਕਸਾਨ ਨਹੀਂ ਕਰਦੇ, ਤੁਹਾਡੀ ਪੂਜਾ ਪ੍ਰਤਿਸ਼ਠਾ ਦਾ ਹੀ ਫਿਕਰ ਹੈ ਨਾ, ਵੀ ਜੇ ਮੈਥੋਂ ਵੱਡਾ ਆ ਗਿਆ ਮੇਰੀ ਪੂਜਾ ਘੱਟ ਜਾਏਗੀ ਵੀ ਵੱਧ ਜਾਣੀ ਹੈ, ਸਾਨੂੰ ਪੂਜਾ ਨਾਲ ਕੁਝ ਨਹੀਂ, ਅਸੀਂ ਤਾਂ ਤੁਹਾਡੇ ਵਿੱਚ ਸੁੱਖ ਗੁਣਾਂ ਦੀ ਖੁਸ਼ਬੋ ਭਰ ਕੇ ਹੀ ਜਾਵਾਂਗੇ, ਸੁੱਖ ਗੁਣਾਂ ਦੀ ਖੁਸ਼ਬੋ ਵੀ ਤੁਹਾਡੇ ਵਿੱਚ ਸਤਸੰਗੋ ਦਇਆ ਧਰਮ ਦੀ ਹਿਰਤ ਨਿਮਰਤਾ ਹੈ, ਦੈਵੀ ਗੁਣ ਭਗਤੀ ਦੀ ਖੁਸ਼ਬੋ ਖੁਦਾ ਦੀ ਬੰਦਗੀ ਇਹ ਤੁਹਾਨੂੰ ਦੇ ਕੇ ਜਾਵਾਂਗੇ, ਲੈ ਕੇ ਨਹੀਂ ਜਾਂਦੇ, ਤੁਹਾਡਾ ਕੋਈ ਨੁਕਸਾਨ ਵੀ ਨਹੀਂ ਕਰਦੇ। ਕਿਉਂ ਭਾਈ, ਪਰਉਪਕਾਰੀ ਸੁਭਾਅ ਮੇਰੇ ਸਤਿਗੁਰੂ ਦਾ, ਜੇ ਪੱਥਰ ਵੀ ਮਾਰੇ ਤਾਂ ਵੀ ਭਲਾ ਹੀ ਕੀਤਾ, ਜੇ ਐਸੇ ਅਪਮਾਨ ਜਨਕ ਸੰਕੇਤ ਹੀ ਸੀ ਨਾ, ਇਹ ਅਪਮਾਨ ਜਨਕ ਸੰਕੇਤ ਨੂੰ ਕਹਿੰਦੇ ਆ, ਅਪਮਾਨ ਜਨਕ ਜ਼ਬਾਨੋਂ ਨਹੀਂ ਗੱਲ ਕਹਿਣੀ, ਇਸ਼ਾਰੇ ਨਾਲ ਕਰਦੇ ਨੇ, ਨਿਰਾਦਰ ਭਰਿਆ ਸੰਕੇਤ, ਪਰ ਸਤਿਗੁਰੂ ਜੀ ਨੇ ਉਹਨਾਂ ਦਾ ਵੀ ਭਲਾ ਕਰ ਦਿੱਤਾ, ਉਹਨਾਂ ਨੂੰ ਵੀ ਤਾਲ ਦਿੱਤਾ, ਐਸੇ ਮੇਰੇ ਸਤਿਗੁਰੂ। ਸਤਿਗੁਰੂ ਜੀ ਤਾਂ ਵੱਡੀ ਖੇਡ ਹੈ, ਗੁਰਸਿੱਖਾਂ ਦੇ ਐਸੇ ਐਸੇ ਪਰਉਪਕਾਰੀ ਜੀਵਨ ਜਿਹਨਾਂ ਨੇ ਭਾਈ ਐਸਾ ਕੇਲੇ ਵਰਗਾ ਕੋਮਲ ਸੁਭਾਅ, ਇਸ ਤਰ੍ਹਾਂ ਭਾਈ ਜਿਹੜਾ ਮਨਮੁੱਖਾ ਜੀਵਨ ਵਿੱਚ ਸ਼ੁਭ ਗੁਣਾਂ ਨੂੰ ਚੀਰ ਦਿੰਦਾ, ਚੀਰਾ ਪਾ ਦਿੰਦਾ, ਚੀਰ ਲਾ ਦਿੰਦਾ, ਗੁਰਮੁਖ ਭਾਈ ਚੀਰੇ ਸਿਉਂ ਦਿੰਦੇ ਆ, ਇਸ ਕਰਕੇ ਦੁਫਾੜ ਨਹੀਂ ਕਰਕੇ ਏਕਤਾ ਵਿੱਚ ਲੈ ਆਉਂਦੇ ਆ, ਵਾਹਿਗੁਰੂ ਨਾਲ ਜੋੜ ਦਿੰਦੇ ਆ। ਉਹ ਕਬੀਰ ਸਾਹਿਬ ਕਹਿੰਦੇ ਭਾਈ ਜਿਹੜੇ ਸਾਖਤ ਸ਼ਕਤੀ ਦੇ ਮਾਇਆ ਦੇ ਉਪਾਸ਼ਕ ਹੈ ਨਾ, ਮਨਮੁੱਖ ਜਿਹੜੇ ਲੋਕ ਆ, ਉਹਨਾਂ ਦਾ ਸੰਗਤ ਕਰਨੀ ਤਾਂ ਇੱਕ ਪਾਸੇ, ਉਹਨਾਂ ਦੇ ਸੰਗ ਵੱਲ ਕਦੇ ਵੇਖਣਾ ਵੀ ਨਹੀਂ, ਝਾਕਣਾ ਵੀ ਨਹੀਂ, ਉੱਧਰ ਤੁਰਨਾ ਵੀ ਨਹੀਂ। ਆ ਬੱਚੇ ਕਦੋਂ ਵਿਗੜਦੇ ਆ, ਜਦੋਂ ਪਸੰਦੀਆਂ ਵਿੱਚ ਜਾ ਕੇ ਬਹਿੰਦੇ ਆ। ਸਿਆਣਾ ਜਿਹੜਾ ਮਾਪਾ ਆਪਣੇ ਬੱਚੇ ਨੂੰ ਪਸੰਗੀ ਮਨੁੱਖ ਕੋਲੇ ਕਦੇ ਨਹੀਂ ਬੈਠਣ ਦੇਣਾ। ਪੰਜਾਬ ਦੇ ਵਿੱਚ ਬੱਚੇ ਨਸ਼ੇ ਖਾਣ, ਸ਼ਰਾਬਾਂ ਪੀਣ, ਕੇਸ ਕਟਾਉਣ, ਇਹ ਕੁਸੰਗਤ ਦਾ ਅਸਰ ਹੈ ਨਾ ਕੁਸੰਗੀਆਂ ਦੇ ਲੋਕ ਤੇ ਸਾਡੇ ਵੱਡੇ ਵੱਡੇ ਪਰਿਵਾਰ। ਇੱਥੇ ਵੀ ਜੇ ਕੋਈ ਕਸੰਗੀ ਮਿਲਦਾ ਕਸਰ ਨਹੀਂ ਛੱਡਦਾ, ਉਹ ਕਹਿੰਦਾ ਮੈਂ ਤਾਂ ਉੱਜੜਿਆ, ਇਹਨੂੰ ਵਸਦਾ ਨਹੀਂ ਰਹਿਣ ਦੇਣਾ, ਇਹਨੂੰ ਚਾਰ ਦਿਨ ਸੁੱਖ ਦੇ ਨਹੀਂ ਕੱਟਣ ਦੇ। ਮਨਮੁੱਖਾਂ ਦੀ ਐਸੀ ਬਿਰਤੀ ਹੁੰਦੀ ਹੈ। ਸੋ ਭਾਈ ਕੁਸੰਗੀਆਂ ਤੋਂ ਬਚੋ, ਸਭ ਸੰਗਤ ਕਰੀਏ, ਜੇ ਕੁਸੰਗਤ ਕਰੋਗੇ ਤਾਂ ਫਿਰ ਭਾਈ ਕੁਸੰਗੀਆਂ ਦਾ ਫਲ ਮਾਰੀ ਮਰੋ, ਕਬੀਰ ਮਾਰੀ ਮਰੋ ਪ੍ਰਸੰਗ ਕੀ। ਕੁਸੰਗੀਆਂ ਦਾ ਸੰਗ ਕਰਨ ਦੇ ਨਾਲ ਉਹਨਾਂ ਦੇ ਮਾਰੇ ਮਰ ਜਾਣਗੇ ਜੀ, ਕਦੇ ਨਹੀਂ ਬਚ ਸਕਣਗੇ। ਜਿਵੇਂ ਕੇਲੇ ਨੂੰ ਬੇਦੀ ਦੀ ਸੰਗਤ ਨਾਲ ਕੀਰ ਜੱਟ ਮਿਲਿਆ, ਚੀਰ ਚੀਰ ਕੇ ਤਾਰ ਤਾਰ ਕਰ ਦਿੱਤਾ, ਉਹ ਸਾਖਤ ਮੁੱਖ ਕਰ ਦਿੰਦੇ ਹੈ। ਇੱਥੇ ਹੁਣ ਸਾਧ ਸੰਗਤ ਦੀ ਸਮਾਪਤੀ ਕਰੀਏ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਕੱਲ ਦਾ ਦੀਵਾਨ ਫਿਰ ਇਸੇ ਸਥਾਨ ਤੇ ਸਜੇਗਾ, ਸਾਰੀਆਂ ਸੰਗਤਾਂ ਦੇ ਸਮੇਂ ਸਿਰ ਵਕਤ ਸਿਰ ਆ ਕੇ ਹਾਜ਼ਰੀ ਭਰਨੀ ਹੈ। ਸਾਰੀ ਸੰਗਤ ਦਾ, ਗ੍ਰੰਥੀ ਹਰ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਿੰਘਾਂ ਦਾ, ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਭੁੱਲਾ ਚੁੱਕਾ ਖਿਮਾ ਕਰਨੀ ਹੈ, ਇਸ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ।
ਕਬੀਰ ਮਾਰੀ ਮਰੋ ਪ੍ਰਸੰਗ ਕੀ, ਕੇਲ ਵਿਕਟ ਜੋ ਵੇਰ, ਉਹ ਝੂਲੇ ਉਹ ਚੀਰੀਆ, ਸਾਖਤ ਸੰਗ ਨਾ ਹੇਰ।